परम सत्कार्यो गुरु जी की साजी निवाजी गुरु स्वरूप साध संग जियो सतगुरु श्री गुरु ग्रंथ साहब महाराज जी दी अपार अपार मेहर कृपा दा सदका अमृत वेले दे अमोलक समय प्राप्त होए हन। समूह जग्यासु माई भाई सरबत जीवां दे भले वास्ते सतगुरां ने अमृत वेले तो दर्शन दार बख्शे हन। संगतां नू महान पवित्र तुरकी बाणी दे जाप कीर्तन हुक्मनामे बख्शिश कीते हन। कोटान कोट वेर शुकर है सतगुरां दा जो सरबत दे भले वास्ते ए महान परपकार कर रहे हन। जिन्हां दे परपकार दा सदका आप माई भाई उद्दम प्रेरणा गुरु जी दी बख्शिश लेके गुरु के चरणा विच हाजर होके इस समय तो लाहे प्राप्त कर रहे हैं। सतगुरां दी मेहर दा सदका गुरु महाराज दा हुक्म है पढ़िए नाहीं भेद बुझिए पावना। पढ़ो घट जो पढ़ दे ओनू जानन दी कोशिश करो। मेहर कीती है सतगुरां ने गुरबाणी दी विचार दा समा बख्शिया है। गुरु घर दे महान कीर्तनीए गुरु घर दे महान सेवक भाई राय बलवंड साहब भाई सत्ता जी सतगुर गुरु अर्जन देव जी दे सन्मुख गुरु जी दे बचन मन के हुक्म मन के जो साहबां दी उस्तत वड्याई कर रहे हन। ओ उस्तत वड्याई महान खजाना ज्ञान दा महान उपदेश गुरबाणी द्वारा आपां विचार रहे हैं। इस वार दी छेवीं पौड़ी चल रही है। अठ पौड़ियां हन। पहलियां तीन पौड़ियां राय बलवंड जी ने उचारण कीतियां ने। पिछलियां पंज पौड़ियां राय सत्ता जी ने उचारण कीतियां ने। ए राय सत्ता जी दी ही सपुत्री सी जिस सपुत्री दे कार्ज वास्ते माया दी मंग कीती गई सी। कई वार बोलन विच भुलेखा लग जांदा है कई बार समझण विच भुलेखा लग जांदा। ऐसी ही अवस्था होई कुछ भुलेखा इन्हां नूं हो गया। कुछ बाबा पृथ्वी चंद जी दी चक सी ओदी भी बड़ी ईरखा द्वेष गुरु घर नाल चल रही सी। वो चाहुंदा नहीं सी इह जे चंगे गुणी कीर्तनीए गुरु अर्जन पातशाह दे कोल होण ते मेरे कोल होने चाहीदे ने। ऐसी ईरखा दा भी शिकार हो गए हो गुरमुख प्यारे हो। राय सत्ता जी हुण इस पौड़ी विच सानू महान ज्ञान बख्श रहे ने जे नू समझना होवे। पौड़ी दी विचार कई दिन तो चल रही है। अज सत्ता जी हथ बन के निम्रता दे विच आके पहला उपमा कीती है वड्याई कीती है गुरु अमरदास महाराज दी गोइंदवाल साहब। पर जिन्हां ने अज तक वड्याई कीती है जिन्हां ने शोभा लिखी है जिन्हां ने अकाल पुरख दी गुरुआं दी शोभा कही है मुख नाल अखीर ते इत्थे ही आके खड़ गए। सतगुर सातों कही नहीं गई अज के आखो सत तेरी महिमा अपर पार है ये पूरी नहीं कोई कह सकदा। जिहड़े कहण दी लिखण दी कोशिश कीती बोलण दी कोशिश कीती ओ आप पूरे हो गए पर गुरु दी शोभा पूरी नहीं हो सकी। ए तां कोई पूरा होवे करते कीमत करता जाने कह जाने गुरसूरा। कोई बराबर दा ही तोल 10 किलो दा वटा ही 10 किलो तोल सकदा। 5 किलो दा वटा ही 5 किलो तोल सकदा। जे हुण 1 किलो नाल 10 किलो तोलीए तां 10 वार तोलना पवेगा। 10 वार तोलदिआं तोलदिआं शायद समा मिले के ना मिले। इस तरह साडी उमर बहुत छोटी है। छोटे छोटे वटियां नाल आपां उहदी उपमा तोलदे ते तोलदे तोलदे ਉਮਰ ਪੂਰੀ ਹੋ ਜਾਂਦੀ ਹੈ ਪਰ ਉਪਮਾ ਪੂਰੀ ਨਹੀਂ ਹੁੰਦੀ। ਕਿਆ ਹੋ ਕਥੀ ਕਥੇ ਕਥ ਦੇਖ, ਸਤਿਗੁਰ ਕਹਿੰਦੇ ਕਥਨ ਵਾਲਿਆਂ ਨੇ ਕਥ ਕੇ ਦੇਖ ਲਿਆ, ਸ਼ੱਕ ਨਹੀਂ ਰਹੀ। ਮੈਂ ਤੇਰੀ ਕਥਾ ਕੀ ਕਰਾਂ, ਕੀ ਕਥਨ ਕਰਾਂ, ਕਥਨ ਵਾਲਿਆਂ ਨੇ ਕਥ ਕੇ ਦੇਖ ਲਿਆ। ਜਿਹੜਾ ਕੰਮ ਕਰਕੇ ਦੇਖ ਲਿਆ ਹੋਵੇ ਉਹ ਤੇ ਤਸੱਲੀ ਹੋ ਜਾਂਦੀ ਹੈ। ਕਿਉਂ ਕਥੀ ਕਥੇ ਕਥ ਦੇਖ, ਤੇ ਮੈਂ ਕਿੱਥੇ ਪੁੱਜਿਆ? ਗੁਰੂ ਅਰਜਨ ਪਾਤਸ਼ਾਹ ਕਹਿੰਦੇ ਅਕਥ ਨਾ ਕਥਨ ਜਾਈ। ਜਿੰਨਿਆਂ ਨੇ ਕਹੀ ਹੈ ਇਹੀ ਬਚਨ ਕਹਿ ਕੇ ਆਖਰ ਨੂੰ ਸਮਾਪਤੀ ਕੀਤੀ ਹੈ, ਹੇ ਵਾਹਿਗੁਰੂ ਤੇਰਾ ਅੰਤ ਨਹੀਂ ਹੈ, ਅਸੀਂ ਕੁਝ ਕਹਿ ਨਹੀਂ ਸਕੇ। ਇਹੀ ਅੱਜ ਸੱਤਾ ਜੀ ਨੇ ਵਡਿਆਈ ਤਾਂ ਵੇਖੋ ਬਹੁਤ ਕੀਤੀ, ਅੰਤਰੀ ਵੀ ਗੁਣ ਪ੍ਰਗਟ ਕਰ ਦਿੱਤੇ ਗੁਰੂ ਜੀ ਦੇ। ਸੋ ਗੁਰਸਿੱਖ ਪਿਆਰੇ ਅਖੀਰ ਵਿੱਚ ਹੁਣ ਬਚਨ ਕਰਦੇ ਨੇ, ਕਿਆ ਸਲਾਹੀ ਸੱਚੇ ਪਾਤਸ਼ਾਹ। ਇੱਕ ਜਿਹੜਾ ਸੱਚ ਸ਼ਬਦ ਹੈ ਇਹੀ ਇਹਦੇ ਵਿੱਚ ਨੁਕਤਾ ਹੈ ਗੁਰਮੁਖ ਪਿਆਰਿਓ। ਸੱਚ ਦਾ ਨਾ ਤਾਂ ਪਸਾਰਾ ਮਿਣਿਆ ਜਾ ਸਕਦਾ, ਨਾ ਸੱਚ ਨੂੰ ਤੋਲਿਆ ਜਾ ਸਕਦਾ, ਨਾ ਸੱਚ ਗਿਣਿਆ ਜਾ ਸਕਦਾ। ਕਿਸੇ ਚੀਜ਼ ਦੀਆਂ ਤਿੰਨੇ ਸਾਧਨ ਨੇ ਉਹਨੂੰ ਸਮਝਣ ਦੇ, ਜਾਂ ਤਾਂ ਉਹਨੂੰ ਗਿਣ ਲਓ, ਇੱਕ ਦੋ ਚਾਰ ਮਿਲੀਅਨ ਸੰਖ ਕਰੋੜ ਲੱਖ ਇਹ ਗਿਣਤੀ ਹੈ, ਜਾਂ ਉਹਨੂੰ ਮਿਣ ਲਓ, ਗਾਜ ਮੀਟਰ ਮੀਲ ਕੋਹ ਕਿੰਨੇ ਹੈ ਮਿਣਤੀ ਕਰ ਲੋ, ਜਾਂ ਫਿਰ ਉਹਨੂੰ ਤੋਲ ਲੋ, ਸ਼ੇਰ ਹੈ ਕੁਇੰਟਲ ਹੈ ਜਾਂ ਫਿਰ ਉਹ ਟਨ ਹੈ, ਇਹ ਤੋ ਇਹ ਤਿੰਨ ਚੀਜ਼ਾਂ ਨਾਲ ਮਿਣੀ ਜਾਂਦੀ ਹੈ, ਗਿਣੀ ਜਾਂਦੀ ਹੈ, ਮਾਪੀ ਜਾਂਦੀ ਹੈ। ਇਹਨੂੰ ਮਈਅਰ ਕਹਿੰਦੇ ਹੈ। ਇੱਕ ਹੋਰ ਯਾਦ ਰੱਖਿਓ, ਮਈਅਰ ਮਾਪ ਤੇ ਗੁਰਮੁਖ ਪਿਆਰਿਓ ਮਾਇਆ, ਕੋਈ ਸ਼ਬਦ ਦਾ ਫਰਕ ਨਾ ਸਮਝਿਓ, ਇਹ ਮਾਇਆ ਦੇ ਹੀ ਨਾਂ ਨੇ। ਮਈਅਰ ਮਾਪ ਮਾਇਆ ਇਹ ਸਭ ਇੱਕੋ ਚੀਜ਼ ਹੈ। ਮਾਇਆ ਕੀ ਹੈ? ਜੋ ਗਿਣੀ ਜਾ ਸਕੇ, ਜੋ ਮਿਣੀ ਜਾ ਸਕੇ, ਜੋ ਤੋਲੀ ਜਾ ਸਕੇ, ਉਹ ਮਾਇਆ ਹੈ। ਜੋ ਤੋਲ ਵਿੱਚ ਨਾ ਆਵੇ, ਗਿਣਤੀ ਵਿੱਚ ਨਾ ਆਵੇ, ਤੇ ਮਾਪੀ ਨਾ ਜਾ ਸਕੇ, ਉਹ ਵਾਹਿਗੁਰੂ ਕਰਤਾ ਹੈ। ਇਹਨੂੰ ਦੂਜੇ ਸ਼ਬਦਾਂ ਵਿੱਚ ਕਹੋ, ਜੋ ਤੋਲੀ ਮਿਣੀ ਗਈ ਉਹ ਕਿਰਤ ਹੈ, ਜੋ ਤੋਲਿਆ ਮਿਣਿਆ ਨਾ ਜਾਵੇ ਉਹ ਕਰਤਾ ਹੈ। ਕਰਤਾ ਕਦੇ ਤਾਂ ਹੀ ਤਾਂ ਸਤਿਗੁਰ ਪਾਤਸ਼ਾਹ ਸੋਹਰੇ ਸਾਹਿਬ ਵਿੱਚ ਕਹਿੰਦੇ, ਹੇ ਵਾਹਿਗੁਰੂ ਤੈਨੂੰ ਮੈਂ ਕਿੱਥੇ ਗਿਣਤੀ ਕਰੂੰਗਾ, ਤੇਰੇ ਦਾਨੇ ਕੀਮਤ ਨਾ ਪਵੇ, ਤੇਰੀਆਂ ਦਿੱਤੀਆਂ ਚੀਜ਼ਾਂ ਹੀ ਨਹੀਂ ਗਿਣ ਹੋ ਰਹੀਆਂ, ਅੱਜ ਕਹੇ ਆਖੋ ਸਤਨਾ। ਇਸ ਦਾਤੇ ਕਿਹਾ ਸ਼ੁਮਾਰ, ਸ਼ੁਮਾਰ ਫਾਰਸੀ ਦਾ ਸ਼ਬਦ ਹੈ ਭਾਈ, ਆਪਣੇ ਪਿੰਡਾਂ ਵਿੱਚ ਹੀ ਵਰਦੇ ਹੈ। ਯਾਦ ਆਜੂਗਾ ਤੁਹਾਡੇ ਮਰਦਮ ਸ਼ੁਮਾਰੀ, ਸ਼ੁਮਾਰ ਨਾਮ ਹੈ ਗਿਣਨ ਦਾ ਫਾਰਸੀ, ਮਰਦਮ ਸ਼ੁਮਾਰੀ ਮਨੁੱਖਾਂ ਦੀ ਗਿਣਤੀ ਕਰਨੀ, ਇਹ ਤੋਂ ਬੇਸ਼ੁਮਾਰ ਬਣੇ ਹੈ। ਬੇ ਫਾਰਸੀ ਵਿੱਚ ਅਲਹਿਦਾ ਕਰ ਦਿੰਦੀ ਹੈ, ਨੋ ਨਾ ਦਾ ਕੰਮ ਕਰਦੀ ਹੈ। ਤਾਂ ਕਿਹਾ ਗੁਰੂ ਮਹਾਰਾਜ ਕਹਿੰਦੇ ਭਾਈ ਉਹ ਬੇਸ਼ੁਮਾਰ ਹੈ, ਉਹਨੂੰ ਕਿੱਥੇ ਬੇਸ਼ੁਮਾਰ, ਬੇਅੰਤ ਸਵਾਮੀ ਤੇਰੋ ਅੰਤ ਨਾ, ਮਹਾਰਾਜ ਦੀ ਬਾਣੀ ਨੇ ਕਈ ਵਾਰ ਲਿਖੇ। ਸੋ ਜਿਹੜੀ ਚੀਜ਼ ਸ਼ੁਮਾਰ ਵਿੱਚ ਆ ਜਾਵੇ, ਗਿਣਤੀ ਵਿੱਚ ਆ ਜਾਵੇ, ਉਹ ਮਾਇਆ ਹੈ, ਕਿਰਤ ਹੈ। ਜੋ ਸ਼ੁਮਾਰ ਗਿਣਤੀ ਤੋਂ ਪਰਿਆ ਚਲਿਆ ਜਾਵੇ, ਮਾਪ ਤੋਂ, ਉਹ ਕਰਤਾ ਹੈ। ਮਹਾਰਾਜ ਕਹਿੰਦੇ ਤੇਰੀ ਕੀਮਤ ਕਿੱਥੇ ਪਾਵਾਂਗੇ ਅਸੀਂ, ਤੈਨੂੰ ਕਿੱਥੇ ਗਿਣਾ ਮਿਣਾਂਗੇ, ਤੇਰੇ ਦਿੱਤੇ ਹੋਏ ਦਾਨੇ ਨਹੀਂ ਗਿਣੇ ਜਾ ਸਕਦੇ, ਤੇਰੇ ਦਾਨੇ ਕੀਮਤ ਨਾ ਪਵੇ। ਇਸ ਦਾਤੇ ਕਵਣ ਸ਼ੁਮਾਰ, ਜਿਹਦਾ ਦਿੱਤਾ ਦਾਨੇ ਨਹੀਂ ਮਿਣ ਹੁੰਦਾ, ਗਿਣ ਹੁੰਦਾ, ਤੋਲ ਹੁੰਦਾ, ਉਸ ਦੇਣ ਵਾਲੇ ਦਾਤੇ ਨੂੰ ਕਿੱਥੇ ਮਿਣਾਂਗੇ, ਆਪਾਂ ਕਿੱਥੇ ਗਿਣਾਂਗੇ। ਸੋ ਨਿਮਰਤਾ ਵਿੱਚ ਆ ਕੇ ਸਿਫਤ ਕਰਨੀ ਹੈ, ਇਹ ਨਹੀਂ ਕਹਿਣਾ ਕਿ ਸਿਫਤ ਕਰਨੀ ਛੱਡ ਦੋ। ਨਿਰਾਸ਼ਤਾ ਆ ਜਾਂਦੀ ਹੈ ਕਈ ਵਾਰ ਬੰਦੇ ਨੂੰ ਕਿ ਮੈਥੋਂ ਇਹ ਕੰਮ ਹੋਣਾ ਹੀ ਨਹੀਂ, ਫਿਰ ਛੱਡੋ। ਨਹੀਂ ਨਹੀਂ, ਸਿੱਖ ਧਰਮ ਵਿੱਚ ਨਿਰਾਸ਼ਤਾ ਨਹੀਂ, ਕਈ ਵਾਰ ਹੋ ਜਾਂਦਾ ਐਸਾ, ਮੈਥੋਂ ਉੱਥੇ ਜਾਇ ਨਹੀਂ ਹੋਣਾ, ਤੁਰਨਾ ਹੀ ਕਾਹਨੂੰ ਹੈ, ਮੈਥੋਂ ਇਹ ਕੰਮ ਹੋਣਾ ਹੀ ਨਹੀਂ ਤੇ ਮੈਂ ਕਰਨਾ ਹੀ ਕਾਹਨੂੰ ਹੈ, ਨਹੀਂ ਨਹੀਂ, ਮੈਂ ਪਾਸੇ ਨਹੀਂ ਹੋਣਾ ਤੇ ਪੜ੍ਹਨਾ ਕਿਉਂ ਹੈ, ਨਹੀਂ ਨਹੀਂ। ਐਸੀ ਨਿਰਾਸ਼ਤਾ ਸਿੱਖ ਧਰਮ ਵਿੱਚ ਨਹੀਂ ਹੈ। ਨਿਸ਼ਚੈ ਕਰੇ ਆਪਣੀ ਜੀਤ ਕਰੋ, ਨਿਸ਼ਚਾ ਰੱਖ, ਅੱਗੇ ਵੱਧ। ਉਹਨੂੰ ਇਹ ਨਹੀਂ ਕਹਿਣਾ ਤੂੰ ਗਿਣ ਨਹੀਂ ਹੁੰਦਾ, ਮਿਣ ਨਹੀਂ ਹੁੰਦਾ, ਕਹਿ ਨਹੀਂ ਹੁੰਦਾ, ਤੈਨੂੰ ਕਹਿਣਾ ਹੀ ਛੱਡ ਦਈਏ, ਨਹੀਂ ਨਹੀਂ, ਕਹੀ ਜਾਓ, ਕਹੀ ਜਾਓ, ਉਹਨੂੰ ਮਿਣੀ ਜਾਓ, ਤੋਲੀ ਜਾਓ, ਜਿੰਨੀ ਕੁ ਬੁੱਧੀ ਤੈਨੂੰ ਦਿੱਤੀ ਹੈ। ਗੁਰਸਿੱਖਿਆ ਪੁੱਜੇਗਾ ਕਿੱਥੇ? ਕੋਈ ਬੂੰਦ ਸਮੁੰਦਰ ਨੂੰ ਕਵੇ ਮੈਂ ਤੇਰੇ ਵਿੱਚ ਮਿਲ ਕੇ ਤੈਨੂੰ ਮਿਣ ਲੂੰਗੀ, ਤੇਰਾ ਮਾਪ ਕਰ ਲੂੰਗੀ, ਤੇਰੀ ਲੰਬਾਈ ਚੜਾਈ ਦੇਖ ਲੂੰਗੀ, ਤੈਨੂੰ ਸੋਸ ਤੋਲ ਲੂੰਗੀ ਮੈਂ ਕਿਤੇ, ਕਦੇ ਵੀ ਨੀ ਹੋ ਸਕਦਾ। ਬੂੰਦ ਕਿੱਥੇ ਤੋਲੂਗੀ ਸਮੁੰਦਰ ਨੂੰ? ਫਿਰ ਨਿਰਾਸ਼ਾ ਨੀ ਬੂੰਦ ਨੇ ਕਰਨੀ ਕਿ ਉਹਨੂੰ ਮਿਲ ਕੇ ਕੀ ਲੈਣਾ ਜਿਹਦਾ ਮੈਨੂੰ ਪਤਾ ਹੀ ਨੀ ਲੱਗਣਾ। ਉਹ ਤਾਂ ਸਮਝੇ ਨੀ ਆਉਣੀ, ਬੂੰਦ ਕੀ ਸਮਝੂਗੀ, ਮੱਛੀ ਕੀ ਸਮਝੂਗੀ ਸਮੁੰਦਰ ਨੂੰ ਗੁਰਸਿੱਖ ਪਿਆਰਿਓ। ਪਰ ਬੂੰਦ ਨੇ ਨਿਰਾਸ਼ ਨੀ ਹੋਣਾ, ਇੱਕ ਭਰੋਸਾ, ਤੁਰੀ ਰਹਿਣਾ ਸਮੁੰਦਰ ਨੂੰ ਮਿਲਣ ਖਾਤਰ। ਤੇ ਜਿੱਦਣ ਮਿਲ ਗਈ ਤੇ ਫਿਰ ਇੱਕ ਘਟਨਾ ਵਾਪਰੂਗੀ, ਉਹ ਘਟਨਾ ਜੇ ਸਾਡੇ ਯਾਦ ਰਵੇ ਬੜੀ ਚੰਗੀ ਗੱਲ ਹੈ, ਪਰ ਰਹਿੰਦੀ ਨੀ। ਉਹ ਘਟਨਾ ਇਹ ਵਾਪਰੀ ਹੈ, ਸਮੁੰਦਰ ਵਿੱਚ ਬੂੰਦ ਗਿਰੀ, ਨਾ ਉਹਨੂੰ ਮਾਪਿਆ, ਨਾ ਤੋਲਿਆ, ਨਾ ਜਾਣਿਆ ਕਿ ਸਮੁੰਦਰ ਕੀ ਹੈ, ਕੀ ਜਾਣੂਗੀ ਸਮੁੰਦਰ ਨੂੰ ਬੂੰਦ। ਪਰ ਘਟਨਾ ਐਸੀ ਵਾਪਰਨੀ ਹੈ, ਉਹਨੇ ਦ੍ਰਿੜ ਵਿਸ਼ਵਾਸ ਕਰ ਲਿਆ ਮੈਂ ਗਿਰਨਾ ਹੀ ਗਿਰਨਾ, ਮਿਲਣਾ ਹੀ ਮਿਲਣਾ। ਤੇ ਜਦ ਡਿੱਗ ਪਈ ਮਿਲਿਆ ਕੀ? ਪਹਿਲਾਂ ਉਹਦਾ ਨਾਂ ਬੂੰਦ ਸੀ, ਹੁਣ ਉਸੇ ਦਾ ਨਾਂ ਸਮੁੰਦਰ ਹੋ ਗਿਆ। ਕਿੱਡੀ ਵੱਡੀ ਘਟਨਾ, ਕਿੱਥੇ ਬੂੰਦ ਕਿੱਥੇ ਸਮੁੰਦਰ, ਇਹੀ ਸਿੱਖਾਂ ਨਾਲ ਹੋਈ ਹੈ। ਜਿਨ੍ਹਾਂ ਸਿੱਖਾਂ ਨੇ ਆਪਾ ਗਵਾ ਲਿਆ, ਮੈਂ ਤੈਨੂੰ ਮਿਲਣਾ ਜੋ ਮਰਜ਼ੀ ਕਰ, ਸਿਰ ਵੱਢ ਲੈ ਜੋ ਮਰਜ਼ੀ, ਬੰਦ ਬੰਦ ਕੱਟ ਦੇ, ਬਸ ਫਿਰ ਉਹ ਉਸੇ ਦਾ ਰੂਪ ਹੋ ਗਏ। ਖਾਲਸਾ ਮੇਰੋ ਰੂਪ ਹੈ ਖਾਸੋ, ਗੁਰੂ ਬਣ ਗਏ, ਗੁਰੂ ਚੇਲਾ ਬਣ ਗਏ। ਤੇ ਇਸ ਸਮੁੰਦਰ ਵਿੱਚ ਅਸੀਂ ਉਹਨੂੰ ਕਥਣ ਤੋਂ ਹਟਣਾ ਨਹੀਂ, ਕਥਣਾ ਕਹਿਣਾ ਤੇ ਕਹਿੰਦੇ ਕਹਿੰਦੇ ਕਿੱਥੇ ਪੁੱਜੇਗਾ, ਉਹਨੂੰ ਜਾਣ ਨਹੀਂ ਸਕੇਗਾ, ਮਿਣ ਨਹੀਂ ਸਕੇਗਾ, ਤੋਲ ਨਹੀਂ ਸਕੇਗਾ, ਰੂਪ ਉਹਦਾ ਹੀ ਹੋ ਜਾਏਗਾ। ਐਸੀ ਅਵਸਥਾ ਗੁਰੂ ਦੀ ਸਿਫਤ ਵਿੱਚ ਹੈ। ਹੁਣ ਕੀ ਕਹਿ ਰਹੇ ਨੇ, ਨਾ ਤੂੰ ਤੋਲਿਆ ਜਾ ਸਕੇ ਨਾ ਮਿਣਿਆ, ਇਹ ਸੱਤਾ ਬਲਵੰਡ ਕੌਣ ਨੇ, ਸੱਤਾ ਤੇਰਾ ਰਾਗੀ ਕੌਣ ਹੈ ਦਰਬਾਰ ਦਾ? ਕਿਆ ਸਾਲਾਹੀ ਨਾਲ ਸੱਚ ਸ਼ਬਦ ਲੱਗ ਗਿਆ, ਨਾ ਸੱਚ ਤੋਲਿਆ ਜਾ ਸਕਦਾ, ਨਾ ਸੱਚ ਮਿਣਿਆ ਜਾ ਸਕਦਾ, ਨਾ ਸੱਚ ਗਿਣਿਆ ਜਾ ਸਕਦਾ। ਹੁਣ ਜਿਹੜੀ ਚੀਜ਼ ਤਿੰਨਾਂ ਚ ਨਹੀਂ ਆਉਂਦੀ, ਉਹਦੀ ਉਪਮਾ ਤੁਸੀਂ ਪੂਰੀ ਕਿੱਥੇ ਕਰ ਲਓਗੇ, ਉਹਦੀ ਵਿਆਖਿਆ ਤੁਸੀਂ ਪੂਰੀ ਕਿੱਥੇ ਕਰ ਲਓਗੇ? ਇੱਥੇ ਹੁਣ ਗੁਰੂ ਅਮਰਦਾਸ ਦੇ ਨਾਲ ਸੱਚਾ ਪਾਤਸ਼ਾਹ ਲੱਗ ਗਿਆ, ਇਹ ਵੀ ਵਡਿਆਈ ਹੈ। ਗੁਰਸਿੱਖੋ ਤੁਹਾਨੂੰ ਮਿਲੀ ਹੋਈ ਸੰਭੋ ਚਾਹੇ ਨਾ ਸੰਭੋ, ਦੁਨੀਆਂ ਚ ਪਾਤਸ਼ਾਹ ਬਹੁਤ ਹੋਏ, ਛਤਰਪਤੀ ਹੋਏ ਨੇ, ਸ੍ਰਿਸ਼ਟੀ ਦੇ ਮਾਲਕ ਰਾਜੇ ਹੋਏ ਨੇ ਪਾਤਸ਼ਾਹ। ਇੱਕ ਹੁੰਦਾ ਰਾਜਾ, ਇੱਕ ਹੁੰਦਾ ਸੁਲਤਾਨ, ਇੱਕ ਹੁੰਦਾ ਪਾਤਸ਼ਾਹ। ਸੌ ਰਾਜੇ ਜਿਹਦੇ ਹੇਠ ਕੰਮ ਕਰਨੇ ਉਹ ਪਾਤਸ਼ਾਹ, ਸੌ ਪਾਤਸ਼ਾਹ ਜਿਹਦੇ ਹੇਠ ਕਰਨ ਉਹ ਸੁਲਤਾਨ। ਇਹ ਡਿਗਰੀਆਂ ਨੇ। ਤੇ ਗੁਰੂ ਮਹਾਰਾਜ ਦੀ ਬਾਣੀ ਹੈ, ਸੁਲਤਾਨ ਨੂੰ ਵੀ ਪਿੱਛੇ ਰੱਖਤਾ ਕਿ ਮੈਂ ਤੈਨੂੰ ਸੁਲਤਾਨ ਕਹਾਂ, ਤੇਰੀ ਕਾਹਦੀ ਵਡਿਆਈ ਹੈ, ਤੂੰ ਸੁਲਤਾਨ ਕਹਾਂ ਹਾਂ ਮੀ ਆ, ਤੈਨੂੰ ਸੁਲਤਾਨ ਕਹਿ ਕੇ ਮੈਂ ਮਿਣ ਲੂੰਗਾ ਕਿ ਕਿੰਨੇ ਕੁ ਰਾਜੇ ਤੇਰੇ ਅਧੀਨ ਨੇ, ਕਿੰਨੇ ਕੁ ਬਾਦਸ਼ਾਹ ਤੇਰੇ ਅਧੀਨ ਨੇ। ਇੱਥੇ ਤਾਂ ਦੁਨੀਆਂ ਨੇ ਮਿਲ ਲਏ, ਸੌ ਰਾਜੇ ਅਧੀਨ ਹੋ ਗਏ ਪਾਤਸ਼ਾਹ ਬਣ ਗਿਆ, ਸੌ ਪਾਤਸ਼ਾਹ ਅਧੀਨ ਹੋ ਗਏ ਸੁਲਤਾਨ ਬਣ ਗਿਆ, ਪਰ ਤੇਰੇ ਦਰ ਤੇ ਤਾਂ ਪਤਾ ਨੀ ਕਿੰਨੇ ਖੜੇ ਨੇ। ਤੂੰ ਸੁਲਤਾਨ ਕਹਾਂ ਹੋ ਮੀਆ, ਤੇਰੀ ਕਬਰ ਵਡਾਈ। ਫੇਰ ਕੀ ਗੱਲ ਆਖੀ ਆਪਾਂ ਨੂੰ, ਹਟਣਾ ਨੀ ਵਡਿਆਈ ਕਰਨ ਤੋਂ। ਜੋ ਤੂੰ ਦੇ ਸੋਈ ਹੋ ਅੱਖ, ਜਿੰਨਾ ਕੁ ਤੂੰ ਕਹਾਉਣਾ ਮੈਂ ਤੇ ਕਹਾ ਲੈ, ਅਖੋ ਸਤਨਾਮ। ਉਹੀ ਕਹਿਣਾ ਜੋ ਕਹਾ ਸਕੇ, ਜਿਉ ਬੁਲਾਵੇ ਤਿਉ ਬੋਲੇ। ਸੱਚ ਕਿਉਂ ਨੀ ਪੂਰਾ ਕਿਹਾ ਜਾ ਸਕਦਾ? ਪਤਾ ਹੀ ਨੀ ਕਿੰਨੀ ਲੰਬਾਈ ਚੜਾਈ ਹੈ, ਪਤਾ ਹੀ ਨੀ ਕਿੰਨਾ ਭਾਰ ਹੈ, ਪਤਾ ਨੀ ਕਿੰਨੀ ਗਿਣਤੀ ਵਿਚ ਹੈ। ਉਹ ਪੂਰੀ ਉਹ ਚੀਜ਼ ਨੂੰ ਤੁਸੀਂ ਕਹਿ ਸਕਦੇ ਹੋ ਜੋ ਮਾਪੀ ਜਾ ਸਕੇ। ਕਹਿ ਨੀ ਦਿੰਦੇ ਪੂਰਾ ਕੁਇੰਟਲ, ਇਹ ਪੂਰਾ ਮਨ ਹੈ, ਇਹ ਪੂਰਾ ਗਜ ਹੈ, ਮੀਟਰ ਹੈ, ਇਹ ਪੂਰਾ ਸੌ ਹੈ, ਪੂਰਾ ਹਜ਼ਾਰ ਹੈ, ਕਿਉਂਕਿ ਗਿਣਤੀ ਵਿਚ ਹੈ। ਹੁਣ ਸੱਚ ਨੂੰ ਕਦੋਂ ਪੂਰਾ ਕਹੋਗੇ ਤੁਸੀਂ? ਉਹਦੀ ਗਿਣਤੀ ਓ ਨਹੀਂ ਹੈ। ਸੱਤਾ ਜੀ ਕਹਿੰਦੇ ਨੇ, ਇਹ ਗੁਰੂ ਅਮਰਦਾਸ, ਇਹ ਵਡਿਆਈ ਤੁਹਾਨੂੰ ਮਿਲੀ ਹੈ। ਪਾਤਸ਼ਾਹ ਬੜੇ ਹੋਏ, ਸੁਲਤਾਨ ਬੜੇ ਹੋਏ, ਬਾਦਸ਼ਾਹ ਬੜੇ ਹੋਏ, ਗੁਰੂ ਪੀਰ ਬੜੇ ਹੋਏ, ਅਵਤਾਰ ਬੜੇ ਹੋਏ, ਪਰ ਸੱਚਾ ਪਾਤਸ਼ਾਹ ਗੁਰੂ ਨਾਨਕ ਦੇ ਦਰ ਤੋਂ ਬਿਨਾ ਸ਼ਬਦ ਮਿਲਿਆ ਨਹੀਂ। ਅੱਜ ਕੇ ਆਖੋ ਸਤਨਾਮ, ਇੱਕ ਸੱਚਾ ਪਾਤਸ਼ਾਹ ਸ਼ਬਦ। ਤੁਹਾਨੂੰ ਪਤਾ ਹੀ ਹੈ ਜਹਾਂਗੀਰ ਦਾ ਕੈਂਪ ਲੱਗਿਆ ਹੋਇਆ ਸੀ, ਇੱਕ ਪਾਸੇ ਹਰਗੋਬਿੰਦ ਸਾਹਿਬ ਜੀ ਦੇ ਤੰਬੂ ਲੱਗੇ ਹੋਏ ਸੀ, ਕਾਫੀ ਚਿਰ ਨਾਲ ਰੱਖੇ ਹਰਗੋਬਿੰਦ ਸਾਹਿਬ ਜੀ ਨੂੰ ਜਹਾਂਗੀਰ ਨੇ ਗਵਾਲੀਅਰ ਦੇ ਕੈਦ ਤੋਂ ਜਦੋਂ ਛੱਡਿਆ ਮਹਾਰਾਜ ਨੂੰ, ਉਹਨੂੰ ਡਰ ਸੀ ਜਦੋਂ ਜੈਦ ਨਾ ਪੈਦਾ ਹੋ ਜਾਵੇ। ਡਰ ਕੀ, ਉਹਨੂੰ ਸਾਹਮਣੇ ਦਿਖਦਾ ਹੀ ਸੀ ਕਿ ਪੰਜਵੇਂ ਪਾਤਸ਼ਾਹ ਨੂੰ ਜ਼ੁਲਮਾਂ ਦੇ ਨਾਲ ਸ਼ਹੀਦ ਕੀਤਾ, ਇਹ ਬਦਲਾ ਲੈਣਗੇ, ਜ਼ੁਲਮ ਮਿਟਾਉਣਗੇ। ਤਾਂ ਗੁਰਮੁਖ ਪਿਆਰਿਓ, ਉਥੇ ਇਤਿਹਾਸ ਵਿਚ ਲਿਖਿਆ ਹੈ ਮਹਾਰਾਜ ਨੂੰ ਖੁਸ਼ ਕਰਨ ਖਾਤਰ ਆਨਰੇਰੀ ਗਵਰਨਰ ਦੀ ਪਦਵੀ ਦਿੱਤੀ ਛੇਵੇਂ ਪਾਤਸ਼ਾਹ, ਆਨਰੇਰੀ ਗਵਰਨਰ ਛੇਵੇਂ ਪਾਤਸ਼ਾਹ। ਉਹ ਕਿਉਂ? ਕਿਉਂਕਿ ਜਿਹੜਾ ਸਰਕਾਰੀ ਪਦਵੀ ਤੇ ਹੁੰਦਾ, ਵੱਡੀ ਪਦਵੀ ਤੇ, ਉਹਦੇ ਆਲੇ ਦੁਆਲੇ ਸਰਕਾਰੀ ਮੁਲਾਜ਼ਮ ਹਮੇਸ਼ਾ ਰਹਿਣਗੇ, ਬਾਡੀਗਾਰਡ ਰਹਿਣਗੇ, ਨਾਲ ਹਿਸਾਬ ਕਿਤਾਬ ਰੱਖਣ ਵਾਲੇ ਰਹਿਣਗੇ। ਉਹ ਭਾਵ ਸੀ ਜਹਾਂਗੀਰ ਦਾ ਕਿ ਛੇਵੇਂ ਪਾਤਸ਼ਾਹ ਨੂੰ 24 ਘੰਟੇ ਨਿਗਰਾਨੀ ਵਿਚ ਰੱਖਣਾ, ਇਸ ਕਰਕੇ ਆਨਰੇਰੀ ਗਵਰਨਰ ਦੀ ਪਦਵੀ ਦਿੱਤੀ ਸੀ। ਮਹਾਰਾਜ ਨੇ ਤਾਂ ਲਈ ਨੀ, ਪਰ ਉਹ ਚਾਹੁੰਦਾ ਸੀ ਇਹਨਾਂ ਦੀ CID ਮੈਨੂੰ ਮਿਲਦੀ ਰਹੇ। ਉਹ ਮੀਆਂ ਮੀਰ ਦੇ ਕਹੇ ਤੇ ਛੱਡ ਤਾਂ ਦਿੱਤੇ, ਪਰ ਮਨ ਵਿਚ ਤਾਂ ਖੋੜ ਸੀ ਨਾ, ਮਨ ਵਿਚ ਤਾਂ ਦੁਸ਼ਮਣੀ ਸੀ ਗੁਰਸਿੱਖ ਪਿਆਰਿਓ, ਇਸੇ ਕਰਕੇ ਨਾਲ ਰੱਖਿਆ। ਤੇ ਕੈਂਪ ਲੱਗਿਆ ਹੋਇਆ ਸੀ, ਇੱਕ ਘਾਹੀ ਵਿਚਾਰਾ ਗਰੀਬ ਘੋੜਿਆਂ ਵਾਸਤੇ ਘਾਹ ਖੋਦ ਕੇ ਲਿਆਉਂਦਾ ਹੁੰਦਾ ਸੀ, ਉਹਨੂੰ ਵੀ ਪਤਾ ਲੱਗ ਗਿਆ। ਉਹ ਪੁੱਛਦਾ ਪੁੱਛਦਾ ਕਹਿੰਦਾ ਮੈਂ ਸੱਚੇ ਪਾਤਸ਼ਾਹ ਦੇ ਕੋਲ ਜਾਣਾ, ਸਿਰ ਤੇ ਪੰਡ ਰੱਖੀ ਹੋਈ। ਤੇ ਗੁਰਮੁਖ ਪਿਆਰੇ, ਹੁਣ ਮੁਸਲਮਾਨ ਅਹਿਲਕਾਰਾਂ ਨੂੰ ਕੀ ਪਤਾ, ਉਹਨੇ ਜਹਾਂਗੀਰ ਕੋਲ ਭੇਜਤਾ, ਪੰਡ ਰੱਖੀ, ਘਾਹ ਬੜਾ ਸੋਹਣਾ ਸੀ, ਇੱਕ ਦਮੜੀ ਬੜੀ ਕੀਮਤ ਹੁੰਦੀ ਸੀ, ਉਹ ਦੇ ਦਿੱਤੀ। ਕਹਿੰਦਾ ਵੀ ਬੜਾ ਸੋਹਣਾ ਘਾਹ ਲਿਆਏ, ਬੜੀ ਅੱਛੀ ਘਾਹ ਦੀ ਪੰਡ ਲਿਆਏ, ਹਰਾ ਹਰਾ, ਮੇਰੇ ਘੋੜੇ ਬਹੁਤ ਖੁਸ਼ ਹੋਣਗੇ। ਉਹ ਸਿੱਖ ਨੇ ਪੁੱਛ ਲਿਆ, ਇਹ ਸੱਚੇ ਪਾਤਸ਼ਾਹ ਦਾ ਦਰ ਹੈ? ਸੱਚੇ ਪਾਤਸ਼ਾਹ ਜਹਾਂਗੀਰ ਸੱਚ ਬੋਲਿਆ? ਕਹਿੰਦੇ ਨਹੀਂ, ਇਹ ਜਹਾਂਗੀਰ ਪਾਤਸ਼ਾਹ ਦਾ ਤੰਬੂ ਹੈ, ਜੇ ਸੱਚੇ ਪਾਤਸ਼ਾਹ ਦੇ ਦਰ ਤੇ ਜਾਣੇ, ਛੇਵੇਂ ਪਾਤਸ਼ਾਹ ਦਾ ਦਰ ਅੱਗੇ। ਤਾਂ ਗੁਰਮੁਖ ਪਿਆਰੇ, ਉਹ ਜੇਬ ਵਿਚ ਪਾਈ ਹੋਈ ਦਮੜੀ ਉਸ ਸਿੱਖ ਨੇ ਬਾਦਸ਼ਾਹ ਦੇ ਅੱਗੇ ਰੱਖ ਦਿੱਤੀ, ਆਪਣੀ ਪੰਡ ਚੱਕ ਕੇ ਤੁਰ ਪਿਆ। ਸਤਨਾਮ, ਤੂੰ ਦੁਨੀਆਂ ਦਾ ਬਾਦਸ਼ਾਹ ਹੈ ਪਰ ਸੱਚਾ ਪਾਤਸ਼ਾਹ ਨਹੀਂ ਹੈ, ਸੱਚਾ ਪਾਤਸ਼ਾਹ ਤਾਂ ਮੇਰਾ ਹਰਗੋਬਿੰਦ ਸਾਹਿਬ ਹੈ, ਉਹਦੇ ਕੋਲ ਜਾ ਕੇ ਰੱਖੀ। ਫਿਰ ਮਹਾਰਾਜ ਨੇ ਬਰਕਤਾਂ ਬਖਸ਼ੀਆਂ। ਅੱਜ ਸੱਤਾ ਜੀ ਕਹਿੰਦੇ ਨੇ ਸੱਚ ਜਿਹੜਾ ਹੈ ਉਹਦੀ ਸਿਫਤ ਹੋਏ ਨਹੀਂ ਸਕਦੀ, ਦੁਨੀਆਂ ਕਰਦੀ ਰਹੂਗੀ, ਕਰਦੀ ਰਹੇਗੀ, ਕਰਦੇ ਕਰਦੇ ਮੁੱਕਦੇ ਜਾਣਗੇ, ਸੱਚ ਦੀ ਸਿਫਤ ਕਦੇ ਮੁੱਕਣੀ ਹੋਣੀ। ਤਾਂ ਗੁਰਮੁਖ ਪਿਆਰੇ, ਉਹ ਕਿਆ ਸਾਲਾਹੀ, ਸਲਾਹ ਕਰਨੀ, ਸਿਫਤ ਕਰਨੀ, ਉਪਮਾ ਕਰਨੀ, ਸਾਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਣ। ਕੱਲ ਵੀ ਬੇਨਤੀ ਕੀਤੀ ਸੀ, ਸੋ ਘੜ ਸ੍ਰੇਸ਼ਟ ਘਾੜਤ, ਸ੍ਰੇਸ਼ਟ ਉੱਚੀ ਬਣਤਰ, ਇਹ ਸੱਚੇ ਪਾਤਸ਼ਾਹ। ਤੁਸੀਂ ਵੀ ਕਈ ਵਾਰ ਕੋਈ ਸੁੰਦਰ ਤੋਂ ਸੁੰਦਰ ਚੀਜ਼ ਦੇਖ ਲੋ ਨਾ, ਸ੍ਰੇਸ਼ਟ ਚੀਜ਼ ਮਹਿਲ ਦੇਖ ਲੋ, ਘਾੜਤ ਘੜੀ ਹੋਈ ਅੰਦਰੋਂ ਨਿਕਲ ਆਉਂਦਾ, ਇਹਦੀ ਉਪਮਾ ਹੁਣ ਕੀ ਕਰੀਏ। ਅੱਜ ਕੇ ਆਖੋ ਸਤਨਾਮ, ਸ੍ਰੇਸ਼ਟ ਘਾੜਤ। ਦੂਜਾ ਅਰਥ ਸੁਘੜ, ਤੈਨੂੰ ਕਿਸੇ ਮਾਂ ਬਾਪ ਨੇ ਜਨਮ ਨਹੀਂ ਦਿੱਤਾ, ਪਿੱਛੇ ਸੁਣਾ ਹੋ ਤੁਸੀਂ, ਔਤਰਿਆ ਅਵਤਾਰ ਲੈ ਸੋ ਪੁਰਖ ਸਜਾਣ। ਉਹ ਤਾਂ ਅਕਾਲ ਪੁਰਖ ਵਾਹਿਗੁਰੂ ਆਪ ਧਰਤੀ ਤੇ ਗੁਰੂ ਅਮਰਦਾਸ ਜੀ ਦੇ ਰੂਪ ਵਿਚ ਉਤਰਿਆ ਹੋਇਆ, ਇਸ ਕਰਕੇ ਸੁਘੜ ਤੇਰੀ ਘਾੜਤ। ਇੱਥੇ ਸਾਡੇ ਬੱਚਿਆਂ ਦੀ, ਸਾਡੇ ਸਰੀਰ ਦੀ ਘਾੜਤ ਮਾਂ ਦੇ ਪੇਟ ਵਿਚ ਘੜੀ ਜਾਂਦੀ ਹੈ। ਤੇ ਤੁਹਾਨੂੰ ਸਭ ਨੂੰ ਪਤਾ ਹੈ, ਥੋੜਾ ਬਹੁਤਾ ਮੁਹਾਂਦਰਾ ਮਾਂ ਪਰ ਬਾਪ ਪਰ ਪਰਿਵਾਰ ਦੇ ਕਿਸੇ ਮੈਂਬਰ ਤੇ ਪੈਂਦਾ ਹੁੰਦਾ, ਪਰ ਜਿਹਦੀ ਘਾੜਤ ਹੀ ਵਾਹਿਗੁਰੂ ਘੜੇ, ਜਿਹਦੀ ਘਾੜਤੀ ਬਣਤਰੀ ਵਾਹਿਗੁਰੂ ਨੇ ਬਣਾਈ ਹੋਵੇ, ਉਹਦੀ ਘਾੜਤ ਸੁਘੜ ਸਭ ਤੋਂ ਸ੍ਰੇਸ਼ਟ। ਉਸ ਘਾੜਤ ਦੀ ਕਈ ਕੋਈ ਸਿਫਤ ਕਰੂਗਾ। ਫਿਰ ਨੰਬਰ 2, ਸੁਜਾਣ। ਬੱਚਾ ਪੈਦਾ ਤਾਂ ਹੁੰਦਾ ਸਾਡੇ, ਧੀ ਹੋਵੇ ਪੁੱਤ ਹੋਵੇ, ਪੈਦਾ ਤਾਂ ਮਾਂ ਬਾਪ ਨੇ ਕੀਤੇ ਨਾ, ਪਰ ਬਾਪ ਨੂੰ ਪਤਾ ਨਹੀਂ ਪੁੱਤ ਦੇ ਮਨ ਵਿੱਚ ਕੀ ਹੈ, ਭਾਈ ਨੂੰ ਪਤਾ ਨਹੀਂ ਮੇਰੇ ਭਾਈ ਦੇ ਮਨ ਵਿੱਚ ਕੀ ਹੈ, ਨਹੀਂ ਜਾਣਦੇ ਆਪਾਂ। ਉਹ ਵਾਹਿਗੁਰੂ ਐਸਾ ਸੁਗੜ ਐਸੀ ਘਾੜਤ ਘੜਦਾ ਜਿਹਦੀ ਵੀ ਬਣਤ ਬਣਾਈ ਹੈ ਉਹਨੂੰ ਜਾਣਦਾ ਇਹਦੇ ਅੰਦਰ ਕੀ ਹੈ। ਅੱਜ ਕੇ ਆਖੋ ਸੁਜਾਨ ਅੰਤਰਜਾਮੀ ਅੰਦਰਲੇ ਜਾਣਨ ਵਾਲੀ, ਕਿਉਂਕਿ ਉਹ ਬਾਹਰ ਦੀ ਵੀ ਜਾਣਦਾ ਅੰਦਰ ਦੀ ਵੀ ਜਾਣਦਾ। ਕਿਉਂ? ਬਾਪੂ ਪੁੱਤ ਦੇ ਬਾਹਰ ਹੈ ਅੰਦਰ ਨਹੀਂ ਹੈ, ਪਰ ਵਾਹਿਗੁਰੂ ਤਾਂ ਅੰਦਰ ਵੀ ਬੈਠਾ ਹੈ। ਅੱਜ ਕੇ ਆਖੋ ਸਤ, ਜਿਹੜਾ ਘਰ ਦੇ ਬਾਹਰ ਵੀ ਬੈਠਾ ਹੋਵੇ ਅੰਦਰ ਵੀ ਬੈਠਾ ਹੋਵੇ ਦੋਵੇਂ ਜਗ੍ਹਾ ਦੇਖੂਗਾ। ਮਾਂ ਪੈਦਾ ਕਰਨ ਵਾਲੀ ਹੈ ਪਰ ਪੁੱਤ ਤੋਂ ਬਾਹਰ ਹੈ, ਅੰਦਰ ਨਹੀਂ ਬੈਠੀ ਉਹਦੇ। ਉਹ ਵਾਹਿਗੁਰੂ ਇੱਕ ਐਸਾ ਘਾੜਤ ਕਰਨ ਵਾਲਾ ਹੈ ਜੋ ਕੁਝ ਉਹਨੇ ਬਣਾਇਆ ਉਹਦੇ ਵਿੱਚ ਬੈਠਾ, ਅੰਦਰੇ ਬੈਠਾ। ਤਾਂ ਗੁਰਸਿੱਖ ਪਿਆਰੇ ਉਹ ਸੱਤਾ ਜੀ ਕਹਿੰਦੇ, ਹੇ ਗੁਰੂ ਅਮਰਦਾਸ ਜੀ ਤੇਰੀ ਮੈਂ ਕੀ ਉਪਮਾ ਕਰਾਂ, ਤੇਰੀ ਘਾੜਤ ਵਾਹਿਗੁਰੂ ਦੇ ਰੂਪ ਨਾਲ ਮਿਲਦੀ ਹੈ, ਉਹੀ ਅਕਾਲ ਪੁਰਖ ਧਰਤੀ ਤੇ ਉਤਰੇ ਆ ਦੁਨੀਆਂ ਨੂੰ ਉਤਾਰਨ ਵਾਸਤੇ। ਤੂੰ ਸੁਜਾਣ ਜਾਣੀ ਜਾਣ, ਖਟਖਟ ਕੇ ਪਟਪਟ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ।
ਦਾਨ ਜੇ ਸਤਿਗੁਰ ਭਾਵਸੇ ਸੋ ਸਤੇ ਦਾਨ।
ਮੰਨ ਗਏ ਭਾਈ ਸੱਤਾ ਜੀ, ਕਿਉਂਕਿ ਦਾਨ ਲੈਣ ਖਾਤਰ ਥੋੜੀ ਜੀ ਜਿੱਦ ਕੀਤੀ ਸੀ, ਵਿਸਾਖੀ ਦਾ ਚੜਾਵਾ ਦੋ, ਇਹ ਚੜਾਵਾ ਵੀ ਥੋੜਾ, ਕੁੜੀ ਦਾ ਵਿਆਹ ਹੋਣਾ ਨੀ। ਹੁਣ ਮੰਨ ਗਏ ਗੁਰਮੁਖ ਪਿਆਰੇ ਕੀ ਮੰਨੇ, ਸਤਿਗੁਰ ਅਮਰਦਾਸ ਜੀ ਮੇਰੀ ਮਹਾਨ ਗਲਤੀ ਸੀ ਗੁਰੂ ਅਰਜਨ ਦੇਵ ਮਹਾਰਾਜ, ਜਿਹੜਾ ਤੁਹਾਤੋਂ ਮੰਗ ਕੇ ਦਾਨ ਲਿਆ, ਜੋ ਤੁਸੀਂ ਦਿੱਤਾ ਸੀ ਆਪਣੀ ਮਰਜ਼ੀ ਨਾਲ ਉਹ ਮੈਨੂੰ ਪ੍ਰਵਾਨ ਕਰਨਾ ਚਾਹੀਦਾ। ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ, ਸੱਤੇ ਦਾ ਉਹੀ ਦਾਨ ਉਹੀ ਬਖਸ਼ ਸੱਤੇ ਨੂੰ ਪ੍ਰਵਾਨ ਹੋਣੀ ਚਾਹੀਦੀ ਸੀ ਜੋ ਸਤਿਗੁਰ ਦਿੰਦਾ ਸੀ। ਤੁਸੀਂ ਵੀ ਆਪਣੇ ਘਰ ਦੀ ਗੱਲ ਕਰ ਲਓ, ਇਹ ਕਮੇਟੀ ਵਾਲੇ ਬੈਠੇ ਆ ਤੁਹਾਤੋਂ ਫੰਡ ਲੈਣ ਜਾਣੇ, ਗੁਰਪੁਰਬ ਮਨਾਉਣਾ, ਬਿਲਡਿੰਗ ਬਣਾਉਣੀ ਹੈ, ਵਗਰਾਹੀ ਚੱਲਦੀ ਹੋ ਰਹਿੰਦੀ ਹੈ ਨਾ। ਆਨੰਦ ਤਾਂ ਉਹੀ ਹੈ ਤੁਸੀਂ ਆਪਣੀ ਖੁਸ਼ੀ ਨਾਲ ਜੋ ਕੁਛ ਦੋ ਉਹ ਇਹਨਾਂ ਨੂੰ ਪ੍ਰਵਾਨ ਕਰਨਾ ਚਾਹੀਦਾ। ਜੋ ਖੁਸ਼ੀ ਨਾਲ ਕੋਈ ਦਾਨ ਦੇਵੇ ਉਹ ਪ੍ਰਵਾਨ ਕਰੋ, ਜੇ ਅੜਕੇ ਲਾਓਗੇ ਉਹ ਦਾਨ ਕਾਹਦਾ, ਉਹ ਦਾਨ ਨਹੀਂ ਰਿਹਾ। ਫੇਰ ਕਈ ਵਾਰ ਐਸੀ ਵੀ ਗੱਲ ਹੋ ਜਾਂਦੀ ਹੈ, ਤੁਸੀਂ ਤਾਂ 500 ਪਾਉਂਡ ਦੇਣ ਜੋਗੇ ਤੇ ਮੰਡੂ ਨੀ ਕਹੋ 5000 ਦੇਵੇ, ਫਿਰ ਪਤਾ ਕੀ ਹੋਊਗਾ। 500 ਵੀ ਗਿਆ ਆਖੋ ਸਤਨਾਮ, ਉਹ ਜਿਹੜੀ 500 ਦੀ ਪਰਚੀ ਕਰਨੀ ਸੀ ਉਹ ਵੀ ਗਈ। ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ, ਮੈਨੂੰ ਸੱਤੇ ਨੂੰ ਉਹੀ ਬਖਸ਼ਿਸ਼ ਤੇਰੀ ਮਨਜੂਰ ਹੋਣੀ ਚਾਹੀਦੀ ਹੈ, ਆਪਾਂ ਖਾਤਰ ਇਹ ਹੁਕਮ ਹੈ। ਹੁਣ ਇਸ ਪੌੜੀ ਦਾ ਮੈਂ ਤਾਤ ਫਰਜ ਕਹਿਣ ਲੱਗਿਆ ਤੁਹਾਨੂੰ ਮੌਰ ਨਤੀਜਾ, ਪਹਿਲਾ ਬੜਾ ਗੰਭੀਰ ਨਤੀਜਾ। ਤੁਸੀਂ 3 ਪਦ ਇਸ ਪੌੜੀ ਦੇ ਸੁਣੇ, ਘੋੜਾ ਕਾਹਦਾ ਬਣਾਇਆ, ਧਣਖ ਕਾਹਦਾ ਬਣਾਇਆ, ਤੀਰ ਕਾਹਦਾ ਚੜਾਇਆ, ਉਹ ਯੁੱਧ ਵਿੱਚੋਂ ਨਿਕਲਿਆ ਕੀ ਧਰਮ ਦਾ ਸੂਰਜ ਪ੍ਰਗਟ ਹੋਇਆ, ਨੰਬਰ 2 ਖੇਤ ਕਾਹਦਾ ਸੱਚ ਦਾ ਬੀਜਿਆ ਕੀ, ਸੱਤੋ ਖੇਤ ਜਮਾਈਏ ਸੱਤੋ ਛਾਵਾਣ, ਸੱਚ ਦਾ ਹੀ ਖੇਤ ਸੱਚ ਦਾ ਵਿੱਚ ਬੀਜ ਤੇ ਸੱਚ ਨੂੰ ਇਹ ਰਾਖੀ ਕਰਨ ਖਾਤਰ ਖੜਾ ਕਰ ਦਿੱਤਾ। ਸੱਚ ਦੀ ਰਾਖੀ ਝੂਠ ਨਹੀਂ ਕਰ ਸਕਦਾ, ਇੱਥੇ ਤੁਹਾਡੀਆਂ ਫੈਕਟਰੀਆਂ ਦੀਆਂ ਘਰਾਂ ਦੀਆਂ ਰਾਖੀਆਂ ਕਰਦੇ ਨੇ, ਘਰ ਵੀ ਝੂਠ ਹੈ ਤੇ ਰਾਖੀ ਕਰਨ ਵਾਲਾ ਵੀ ਝੂਠਾ ਹੈ। ਅੱਜ ਕੇ ਆਖੋ ਸਤਨਾਮ, ਫੈਕਟਰੀ ਵੀ ਝੂਠ ਹੈ ਤੇ ਫੈਕਟਰੀ ਦਾ ਵਾਚ ਕੀਪਰ ਹੈ ਜਿਹੜਾ ਉਹਦਾ ਗਾਈਡ ਗਾਰਡ ਹੈ ਉਹ ਵੀ ਝੂਠ ਹੈ, ਕਿਉਂਕਿ ਪਤਾ ਹੀ ਨਹੀਂ ਕੱਲ ਨੂੰ ਹੋਵੇਗਾ ਕਿ ਨਹੀਂ ਹੋਵੇਗਾ। ਪਰ ਸੱਚ ਦੀ ਜੇ ਰਾਖੀ ਕਰਨੀ ਹੈ ਤਾਂ ਸੱਚੇ ਕਰੂਗਾ ਗੁਰਸਿੱਖ ਪਿਆਰੇ, ਕੈਸੀ ਉੱਤਮ ਗੱਲ। ਫਿਰ ਗਾਹਾਂ ਕੱਲ ਤੁਸੀਂ ਸੁਣਿਆ ਸੀ ਭੋਜਨ ਕਾਹਦਾ ਖਾਣਾ, ਕਿਉਂ ਮੈਦਾ ਖਾਣ, ਡਿਟੇਲ ਵਿੱਚ ਸੁਣਿਆ। ਹੁਣ ਮੈਂ ਇੱਕ ਬੇਨਤੀ ਇਹਦੀ ਤਾਤ ਪਰਜ ਕਰਨ ਲੱਗੇ ਤੁਹਾਨੂੰ ਰਿਜ਼ਲਟ, ਕੱਲ ਤੁਹਾਨੂੰ ਇੱਕ ਵਚਨ ਕਿਹਾ ਸੀ, ਸਰੀਰ ਦੇ ਜਿੰਨੇ ਅੰਗ ਨੇ ਬਾਹਰ ਨੇ, ਅੱਖਾਂ ਬਾਹਰ ਨੇ, ਕੰਨ ਬਾਹਰ ਨੇ, ਇੰਦਰੀਆਂ ਬਾਹਰ ਨੇ, ਹੱਥ ਬਾਹਰ ਨੇ, ਪੈਰ ਬਾਹਰ ਹੈ, ਨੱਕ ਬਾਹਰ ਹੈ, ਮੂੰਹ ਬਾਹਰ ਹੈ, ਇਹਨਾਂ ਦੀਆਂ ਲੋੜਾਂ ਵੀ ਰੱਬ ਨੇ ਬਾਹਰ ਪੈਦਾ ਕੀਤੀਆਂ ਨੇ। ਭੋਜਨ ਬਾਹਰ ਹੈ, ਹਵਾ ਬਾਹਰ ਹੈ, ਪਾਣੀ ਬਾਹਰ ਹੈ, ਮੰਜੇ ਬਿਸਤਰੇ ਬਾਹਰ ਨੇ, ਕਾਰ ਬਾਹਰ ਹੈ, ਕੋਠੀ ਬਾਹਰ ਹੈ, ਇੱਕ ਮਨ ਅੰਦਰ ਹੈ, ਉਹਦਾ ਭੋਜਨ ਵੀ ਤੁਹਾਨੂੰ ਅੰਦਰੋਂ ਲੱਭਣਾ ਪਊਗਾ। ਅੱਜ ਕੇ ਆਖੋ ਸਤਨਾਮ ਬਾਹਰੋਂ, ਬਸ ਐਸੀ ਮੁਗਾਲਤਾ ਖਾ ਗਏ ਆਪਾਂ। ਰਹਿਤ ਰੱਖੋ, ਰੱਖਣੀ ਜ਼ਰੂਰ ਹੈ, ਪਰ ਤੁਹਾਨੂੰ ਰਹਿਤ ਰੱਖਣ ਵਾਲਿਆਂ ਨੂੰ ਮਹਾਰਾਜ ਨੇ ਕਿੱਡਾ ਵੱਡਾ ਦਰਜਾ ਦੇ ਦਿੱਤਾ। ਮੈਨੂੰ ਸਿੱਖ ਪਿਆਰੇ ਹੀ ਨਹੀਂ, ਮੈਨੂੰ ਤਾਂ ਰਹਿਤ ਪਿਆਰੀ ਹੈ। ਸਿੱਖੇ ਮੇਰਾ ਹੋਈ ਹੈ, ਪਰ ਮੈਂ ਇੱਕ ਬੇਨਤੀ ਕਰਕੇ ਤੁਹਾਨੂੰ ਪੁੱਛਦਾ, ਜਿਹੜੇ ਪੰਜ ਕਕਾਰ ਪਾਏ ਇਹ ਪਾਏ ਹੈ, ਇਹਨਾਂ ਤੋਂ ਕੰਮ ਕੀ ਲਿਆ ਆਪਾਂ ਨੇ? ਇੱਧਰ ਤੁਸੀਂ ਆਪੇ ਸੋਚ ਲਓ, ਕੰਮ ਕੀ ਲਿਆ? ਕੰਘਾ ਕਿਉਂ ਦਿੱਤਾ ਸੀ? ਦਾੜੀ ਕਿਉਂ ਰੱਖੀ ਹੈ? ਤੁਹਾਡੀ ਕਾਰ ਵਿੱਚ ਕਿੰਨੇ ਪਾਰਟ ਹੈ? ਉਹ ਕੱਲਾ ਕੱਲਾ ਜੁਦਾ ਜੁਦਾ ਕੰਮ ਕਰ ਰਿਹਾ। ਜੇ ਪਾਰਟ ਹੋਵੇ ਤੇ ਕੰਮ ਕਰਨ ਤੋਂ ਹਟ ਜਾਵੇ ਵਿਅਰਥ, ਉਹਨੂੰ ਕੱਢ ਕੇ ਬਾਹਰ ਗੇਰ ਦਿੰਦੇ। ਦੁੱਖ ਨਾ ਮਨਾਇਓ ਮੇਰੀ ਬੇਨਤੀ ਦਾ, ਕਿਤੇ ਰਹਿਤ ਰਹਿਤੇ ਉੱਪਰਲੇ ਕੱਪੜੇ ਹੀ ਨਾ ਰਹਿ ਜਾਣ ਕੋਲ, ਜੋ ਇਸ ਚੀਜ਼ ਤੋਂ ਖੱਟਣਾ ਸੀ ਉਹ ਕਦੇ ਕੋਲੇ ਨਾ ਆਵੇ, ਫੇਰ ਰਹਿਤ ਦੀ ਕੋਈ ਕੀਮਤ ਨਹੀਂ ਰਹਿ ਜਾਣੀ। ਇੱਕ ਮੈਂ ਪ੍ਰਮਾਣ ਦੇਣ ਲੱਗੇ, ਥੋੜੇ ਜੇ ਸੰਭਲ ਕੇ ਇਹਨੂੰ ਧਿਆਨ ਨਾਲ ਬਰਦਾਸ਼ਤ ਕਰ ਲਿਓ। ਕਈਆਂ ਤੇ ਨਹੀਂ ਹੋਣਾ, ਮੈਂ ਪਹਿਲਾਂ ਹੀ ਮੰਨ ਜਾਂਦਾ, ਕਿਉਂਕਿ ਪਹੁੰਚ ਨਹੀਂ ਹੈ ਸਾਡੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ 65 ਸਾਲ ਉਦਾਸੀ ਕੱਪੜੇ ਪਹਿਨੇ, 65 ਸਾਲ ਜਿੱਦਣ ਤੋਂ ਉਦਾਸੀ ਸ਼ੁਰੂ ਕਰ ਲਈ, ਉਦਾਸੀ ਕੱਪੜੇ, ਸਾਧਾਂ ਵਾਲੇ ਕੱਪੜੇ ਪਾ ਲਏ, ਇੱਕ ਉਦਾਸੀ ਕਰ ਲਿਆ। ਪਰ ਜਦ ਕਰਤਾਰਪੁਰ ਸਾਹਿਬ ਗਏ ਤਾਂ ਕੀ ਵਚਨ ਕੀਤਾ ਮਹਾਰਾਜ ਨੇ, ਕੀ ਕਿਰਿਆ ਕੀਤੀ? ਭੇਖ ਉਦਾਸੀ ਸਗਲ ਉਤਾਰਾ। ਦੂਜੇ ਪਾਸੇ ਪੜੋ, ਜਿੰਨੇ ਫਕੀਰੀ ਵਸਤਰ ਪਹਿਨੇ ਸੀ ਗੁਰੂ ਨਾਨਕ ਦੇਵ ਜੀ ਨੇ ਸਾਧੂਆਂ ਵਾਲੇ, ਭੇਖ ਫਕੀਰੀ ਤਜਬੋ ਸਰੀਰਾ। ਮੈਂ ਸੂਰਜ ਪ੍ਰਕਾਸ਼ ਬੋਲ ਰਿਹਾ ਤੁਹਾਡੇ ਸਾਹਮਣੇ, ਕਰਤਾਰਪੁਰ ਜਾ ਕੇ ਸਾਧੂਆਂ ਦੇ ਕੱਪੜੇ ਤਾਰ ਦਿੱਤੇ ਗੁਰੂ ਨਾਨਕ ਨੇ। ਭੇਖ ਫਕੀਰੀ ਤਜਬੋ ਸਰੀਰ, ਸੰਸਾਰੀ ਲੈ ਪਹਿਰੇ ਚੀਰ, ਲੋਕਾਂ ਵਰਗੇ ਕੱਪੜੇ ਪਾ ਲੇ। ਅੱਜ ਕੇ ਆਖੋ ਸਤ। ਮੈਂ ਫੇਰ ਬੇਨਤੀ ਕਰਾਂ, ਥੋੜਾ ਜਿਹਾ ਮਸਲਾ ਕੰਪਲੀਕੇਟਡ ਹੈ, ਸੋਚ ਕੇ ਹੀ ਟੀਕਾ ਟਿੱਪਣੀ ਕਰਿਓ, ਸਮਝਣ ਦੀ ਕੋਸ਼ਿਸ਼ ਕਰਿਓ। ਸਾਰੀ ਜ਼ਿੰਦਗੀ ਉਦਾਸੀ ਕੱਪੜੇ ਪਾ ਕੇ ਰੱਖੇ, ਕਰਤਾਰਪੁਰ ਜਾ ਕੇ ਤਾਰਤੇ। ਭੇਖ ਫਕੀਰੀ ਤਜਬੋ ਸਰੀਰ, ਤੇ ਸੰਸਾਰੀ ਲੈ ਪਹਿਰੇ ਚੀਰ, ਚੀਰ ਕਹੀਏ ਕੱਪੜੇ, ਫਿਰ ਸੰਸਾਰੀ ਉਹ ਕੱਪੜੇ ਪਾ ਲਏ, ਗ੍ਰਿਸ਼ਤੀਆਂ ਵਾਲੇ ਕੱਪੜੇ ਪਾ ਲਏ। ਫਿਰ ਕੀ ਕੀਤਾ? ਲਾਗੇ ਕਿਰਖੀ ਕਰਨ ਕਿਰਪਾਲਾ, ਕਿਰਖੀ ਕਹੀਏ ਖੇਤੀ ਕਰਨ ਲੱਗ ਪਏ। ਹੋਰ ਕੀ ਕੀਤਾ? ਦੇਗ ਚਲਾਵੇ ਪਰਮ ਵਿਸ਼ਾਲਾ, ਗੁਰੂ ਕਾ ਲੰਗਰ ਸ਼ੁਰੂ ਕਰ ਦਿੱਤਾ। ਮੈਂ ਫੇਰ ਦੁਬਾਰਾ ਕਹਾਂ ਤੁਹਾਨੂੰ ਕਿ ਜਿਹੜੇ 65 ਸਾਲ ਕੱਪੜੇ ਪਾ ਕੇ ਰੱਖੇ, ਜਿਨ੍ਹਾਂ ਨੂੰ ਪਾ ਕੇ ਚਾਰ ਉਦਾਸੀਆਂ ਕੀਤੀਆਂ, ਜਦ ਕਰਤਾਰਪੁਰ ਗਏ ਉਤਾਰ ਦਿੱਤੇ। ਅਗਲਾ ਇੱਕ ਪ੍ਰਮਾਣ ਲਿਓ ਥੋੜੇ ਜਿਹਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਛੀ ਵਾਲੇ ਨੀਲੇ ਕੱਪੜੇ ਪਹਿਨੇ। ਉਹ ਤੋਂ ਪਹਿਲਾਂ ਨੀਲਾ ਰੰਗ ਨਹੀਂ ਸੀ ਖਾਲਸੇ ਦੇ ਵਿੱਚ, ਉਹ ਮਟਕੀ ਅੱਜ ਤੱਕ ਪਈ ਹੈ। ਹੁਣ ਤਾਂ ਕੈਲੰਡਰ ਵਾਲਿਆਂ ਦੇ ਕੁਰਬਾਨ ਜਾਈਏ, ਜਦ ਅੰਬਰ ਛਕਾ ਰਹੇ ਨੇ, ਮਾਤਾ ਜੀ ਪਤਾਸੇ ਪਾਉਣ ਆਏ, ਉਹਦੇ ਵੀ ਨੀਲੇ ਕੱਪੜੇ ਪਾਏ ਹੋਏ ਨੇ, ਮਹਾਰਾਜ ਦੇ ਵੀ ਨੀਲੇ ਕੱਪੜੇ ਪਾਏ ਹੋਏ ਨੇ। ਕੋਈ ਪੁੱਛੇ ਵੀ ਨੀਲੇ ਕੱਪੜੇ ਤਾਂ ਰੰਗੇ ਹੀ ਮਾਛੀ ਵਾੜੇ ਨੇ, ਅੰਮ੍ਰਿਤ ਛਕਾਉਣ ਵੇਲੇ ਨੀਲੇ ਕੱਪੜੇ ਕਿੱਥੇ ਆ ਗਏ ਮਹਾਰਾਜ ਦੇ ਕੋਲ? ਬਸ ਜੋ ਮਰਜ਼ੀ ਛਾਪੀ ਜਾਓ ਤੇ ਜੋ ਮਰਜ਼ੀ ਮੇਰੇ ਵਰਗੇ ਬੋਲੀ ਜਾਓ, ਕੋਈ ਫਰਕ ਨਹੀਂ ਤੁਹਾਡੇ ਤੇ। ਨੀਲੇ ਕੱਪੜੇ ਪਹਿਨੇ ਪਹਿਨੇ ਗੁਰੂ ਨਾਨਕ ਨੇ ਵੀ, ਪਰ ਕਿਸੇ ਕੰਮ ਖਾਤਰ ਪਹਿਨੇ, ਕੋਈ ਮਤਲਬ ਲੈਣ ਖਾਤਰ ਪਹਿਨੇ। ਬਾਬੇ ਨਾਨਕ ਨੇ ਨੀਲੇ ਕੱਪੜੇ ਪਹਿਨੇ ਸਿਰਫ ਮੱਕੇ ਅੰਦਰ ਜਾਣ ਦਾ ਸਾਧਨ ਬਣਾਇਆ। ਜੇ ਨੀਲੇ ਨਾ ਪਹਿਨਦੇ ਉਹਨਾਂ ਨੂੰ ਅੰਦਰ ਜਾਣ ਨਹੀਂ ਸੀ ਦਿੰਦਾ ਕੋਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੀਲੇ ਵਸਤਰ ਪਹਿਨੇ, ਜੇ ਨੀਲੇ ਵਸਤਰ ਨਾ ਪਹਿਨਦੇ ਮਾਛੂ ਵਾੜੇ ਚੋਂ ਨਿਕਲਣ ਕੌਣ ਦਿੰਦਾ। ਆਖੋ ਸਤਨਾਮ ਪੁੱਛਦੇ ਪੀਰ ਕਿਸੇ ਕੰਮ ਲੈਣ ਖਾਤਰ ਪਹਿਨੇ ਨਾ, ਕਿਸੇ ਮਤਲਬ ਖਾਤਰ ਪਹਿਨੇ, ਪਹਿਨੇ ਰੱਖੇ ਤੇ ਜਿਵੇਂ ਗੁਰੂ ਨਾਨਕ ਨੇ ਕਰਤਾਰਪੁਰ ਸਾਧਾਰੇ ਕੱਪੜੇ ਤਾਰੇ, ਉਦਾਸੀ ਭੇਖ ਤਾਰਿਆ, ਕੋਟ ਕਪੂਰੇ ਤੋਂ 5 ਕਿਲੋਮੀਟਰ ਉਰਲੇ ਪਾਸੇ ਮੇਨ ਰੋਡ ਉੱਤੇ ਢਿਲਮਾ ਪਿੰਡ ਹੈ, ਇੱਕ ਢਿਲਮਾ ਬਿਆਸ ਹੈ, ਇੱਕ ਢਿਲਮਾ ਕੋਟ ਕਪੂਰੇ ਕੋਲ, ਬਹੁਤ ਵੱਡਾ ਪਿੰਡ, ਇਤਿਹਾਸਕ ਪਿੰਡ। ਇੱਥੇ ਗੁਰੂ ਗੋਬਿੰਦ ਸਿੰਘ ਦਾ ਚਾਚਾ ਰਹਿੰਦਾ ਸੀ, ਕੌਲ ਰਾਏ ਸੋਢੀ ਮਹਾਰਾਜ ਦਾ ਚਾਚਾ ਖਾਨਦਾਨ ਵਿੱਚੋਂ। ਉਹ ਆਪਣੇ ਘਰ ਲੈ ਗਿਆ, ਜਿਹੜੇ ਨੀਲੇ ਵਸਤਰ ਪਹਿਨੇ ਸੀ ਨਾ ਗੁਰੂ ਗੋਬਿੰਦ ਸਿੰਘ ਜੀ ਨੇ, ਉਹ ਢਿਲਵਾਂ ਆਪ ਅੰਗੀਠਾ ਲਵਾ ਕੇ ਸਿੰਘਾਂ ਤੋਂ ਅੱਗ ਮਚਾਲ ਕੇ, ਤੁਹਾਡਾ ਇਤਿਹਾਸ ਕਹਿੰਦਾ ਇਕੱਠੇ ਨੀ ਫੂਕੇ, ਲੀਰ ਲੀਰ ਪਾੜ ਕੇ ਫੂਕੇ। ਅੱਜ ਕੇ ਆਖੋ ਸਤਨਾਮ ਜਲ ਤਾਂ ਅੰਗੀਠਾ ਅਗਨ ਅੰਗਾਰੀ, ਅੰਗੀਠਾ ਮਚਾਲਿਆ ਪੰਥ ਪ੍ਰਕਾਸ਼, ਜਦੋਂ ਅੰਗੀਠਾ ਮਚ ਪਿਆ ਨੀਲਾਂਬਰ ਲੇਖ ਹੱਥ ਮਝਾਰੀ, ਉਹ ਜਿਹੜੇ ਕੱਪੜੇ ਪਾਏ ਸੀ ਮਾਛੂ ਵਾੜੇ ਉਹ ਤਾਰ ਕੇ ਰੱਖ ਲਏ, ਇਸ਼ਨਾਨ ਕੀਤਾ ਉਸ ਘਰ ਮਹਾਰਾਜ ਨੇ ਤੇ ਚਾਚੇ ਕੌਲ ਰਾਏ ਨੇ ਚਿੱਟੇ ਵਸਤਰ ਦਿੱਤੇ, ਚਿੱਟੀ ਉਹ ਘੋੜੀ ਉਹ ਪਹਿਨ ਲਏ, ਤੇ ਜਿਹੜੇ ਮਾਛੂ ਵਾੜੇ ਰੰਗੇ ਸੀ ਨਾ, ਤਨਕ ਤਨਕ ਕਰ ਫਾਰ ਤਿਸੀ ਤੇ, ਇਕੱਠੇ ਨੀ ਸਿੱਟੇ ਅੰਗੀਠੇ ਵਿਚ, ਲੀਰ ਲੀਰ ਕਰਕੇ ਸਾਰਾ ਜਾਮਾ ਫੂਕਤਾ ਮਹਾਰਾਜ ਨੇ ਢਿਲਮ। ਮਤਲਬ ਕਿ ਜਿਹੜਾ ਕੰਮ ਲੈਣਾ ਸੀ ਉਹ ਲੈ ਲਿਆ। ਅੱਜ ਕੇ ਆਖੋ ਮੈਂ ਹੁਣ ਫੇਰ ਤੁਹਾਨੂੰ ਬੇਨਤੀ ਕਰਦਾ, ਇਸ ਪੌੜੀ ਚੋਂ ਕੁਝ ਸਿੱਖੋ। ਇਸ ਪੌੜੀ ਤੋਂ ਬਾਅਦ ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਦੀ ਕਥਾ ਸਮਾਪਤ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਕਥਾ ਸ਼ੁਰੂ ਹੋ ਜਾਣੀ ਹੈ। ਗੁਰੂ ਰਾਮਦਾਸ ਮਹਾਰਾਜ ਦੀ ਮਹਾਨ ਅਥਾ ਸਾਗਰ ਸ਼ੁਰੂ ਹੋਣੇ, ਕੋਸ਼ਿਸ਼ ਕਰਾਂਗੇ 3-4 ਦਿਨ ਵਿੱਚ ਉਹ ਅੰਮ੍ਰਿਤਸਰ ਸਾਹਿਬ ਦੀ ਕਥਾ ਹੋ ਜਾਵੇ। ਇੰਨਾ ਭੰਡਾਰਾ ਭਰਿਆ ਇੱਕ ਪੌੜੀ ਦੇ ਵਿੱਚ। ਤਾਂ ਗੁਰਮੁਖ ਪਿਆਰਿਓ, ਇਸ ਪੌੜੀ ਤੋਂ ਪਤਾ ਲੱਗਦਾ ਬਾਹਰ ਮੁਖੀ ਰਹਿਤ ਰੱਖ, ਬਾਹਰ ਮੁਖੀ ਭੋਜਨ ਸ਼ਕ ਲੋੜ ਹੈ, ਇਹਨਾਂ ਕੱਪੜਿਆਂ ਦੀ ਭੇਖ ਦੀ ਵੀ ਲੋੜ ਹੈ, ਬਾਹਰ ਦੇ ਭੋਜਨ ਦੀ ਵੀ ਲੋੜ ਹੈ, ਪਰ ਕਿਤੇ ਬਾਹਰਲੇ ਭੋਜਨ ਤੇ ਕੱਪੜਿਆਂ ਚ ਨਾ ਫਸ ਜੀ, ਕੁਝ ਅੰਦਰ ਵੀ ਕੱਪੜੇ ਪਾ ਲਈ। ਅੱਜ ਕੇ ਆਖੋ ਸਤਨਾਮ, ਕੁਝ ਅੰਦਰ ਵੀ ਭੋਜਨ ਬਣਾ ਲਈ ਆਪਣੇ, ਇਹ ਬਾਹਰਲੇ ਭੋਜਨ ਨੇ, ਇਹ ਬਾਹਰਲੇ ਕੱਪੜਿਆਂ ਨੇ, ਦਾਲ ਨਹੀਂ ਜਾਣਾ, ਸਮਝ ਲਿਓ। ਬਾਹਰਲੇ ਭੋਜਨ ਨਾਲ ਸਰੀਰ ਬਣ ਰਿਹਾ ਹੈ, ਹੱਡ ਚਮ ਖੂਨ ਚਰਬੀ ਇੱਥੇ ਰਹਿ ਜਾਣਾ, ਬਣਾਈ ਜਾਓ ਜਿੰਨਾ ਮਗੜੀ ਤਕੜਾ। ਇਹ ਜਿਹੜੇ ਕੱਪੜੇ ਨੇ ਇਹ ਬਸ ਤਾਰ ਦੇਣੇ, ਜਦੋਂ ਇਸ਼ਨਾਨ ਕਰਾਉਣੇ ਨਵੇਂ ਪਾ ਦੇਣੇ, ਉੱਥੇ 1-2 ਰੰਗੇ ਹੁੰਦੇ, ਆਪਣੇ ਆਪਣੇ ਉਹੀ ਪਾਈ ਜਾਂਦੇ, ਹੋਰ ਨੀ ਪਾਇਆ ਜਾਂਦਾ। ਸਾਧੂ ਬਦਾਮੀ ਉਹ ਪਾਉਣਗੇ, ਸੰਤ ਚਿੱਟਾ ਹੀ ਚੋਲਾ ਪਾਉਣਗੇ ਸੰਸਕਾਰ ਕਰਨੇ, ਬ੍ਰਾਹਮਣ ਆਪਣਾ ਪਾਉਣਗੇ, ਉਹ ਵੀ ਬਸ ਪਾਥੀਆਂ ਤੱਕ ਫਿਊਨਲ ਤੱਕ। ਗਾਹਾਂ ਕਿਹੜੀ ਚੀਜ਼ ਆਣੀ ਏ, ਜਿਹੜਾ ਭੋਜਨ ਤੈ ਮਨ ਨੂੰ ਛਕਾਇਆ, ਜਿਹੜੀ ਪੁਸ਼ਾਕ ਤੈ ਮਨ ਨੂੰ ਪਾਈਏ, ਕਿਉਂਕਿ ਮਨ ਨੇ ਨਾਲ ਜਾਣੇ ਉਹਦੇ ਪਾਏ ਕੱਪੜੇ ਵੀ ਨਾਲ ਜਾਣਗੇ। ਅੱਜ ਕੇ ਆਖੋ ਸਤੇ ਜੀ ਨੇ ਏਡਾ ਵੱਡਾ ਗਿਆਨ ਦਿੱਤਾ, ਕਿਤੇ ਬਾਹਰਲੇ ਭੇਖ ਵਿਚ ਨਾ ਉਲਝ ਜੀ, ਇਹਨੂੰ ਸਾਧਨ ਬਣਾ। ਕੰਘੇ ਨੂੰ ਕੋਈ ਸਾਧਨ ਬਣਾਉਣਾ, ਦਾੜੀ ਨੂੰ ਕੋਈ ਸਾਧਨ ਬਣਾਉਣਾ ਕਿਸੇ ਪੁੱਜਣ ਦਾ। ਕਾਰਾਂ ਗੁਰਦੁਆਰਾ ਨਹੀਂ ਹੈ, ਕਾਰ ਤੁਹਾਡੀ ਜੋਬ ਨਹੀਂ ਹੈ, ਕਾਰ ਤੁਹਾਡਾ ਘਰ ਵੀ ਨਹੀਂ ਹੈ, ਜੋਬ ਤੇ ਗੁਰਦੁਆਰੇ, ਘਰ ਜਾਣ ਦਾ ਸਾਧਨ ਹੈ ਕਾਰ, ਕੇਵਲ ਸਾਧਨ। ਜੇ ਕਾਰ ਵਿੱਚ ਬੈਠੇ ਰਹੋਗੇ, ਕਾਰ ਇਹ ਸਭ ਕੁਝ ਹੈ, ਨਾ ਗੁਰਦੁਆਰੇ ਗਏ, ਨਾ ਘਰ ਗਏ, ਨਾ ਜੋਬ ਤੇ ਗਏ, ਅੱਜ ਕਿਹਾ ਖੋਜ ਸਕ ਰੋਟੀਆਂ ਦੇ ਦੋਗੀ ਘਰ ਨਹੀਂ, ਉਹਨੂੰ ਸਾਧਨ ਵਰਤੋ, ਵੇਖ ਇੱਕ ਸਾਧਨ ਨੇ, ਭੋਜਨ ਇੱਕ ਸਾਧਨ ਨੇ, ਸਰੀਰ ਦੀ ਬਣਤਰ ਕਾਇਮ ਰਵੇ। ਵੇਖ ਨੂੰ ਤਾਂ ਮਹਾਰਾਜ ਨੇ ਕਹਿ ਦਿੱਤਾ ਆਹ ਦੁਕਾਨਾਂ ਹੀ ਦੁਕਾਨਾਂ ਤੁਹਾਡੇ ਇੱਥੇ, ਸ਼ਾਹੋ ਰੋਡ ਤੇ ਜਾਦੇ ਨੇ, ਸ਼ੋਹੋ ਰੋਡ ਤੇ ਆਪਣੇ ਪੰਜਾਬ ਵਿਚ ਦੁਕਾਨ ਉੱਤੇ ਇੱਕ ਬੋਰਡ ਲੱਗਿਆ ਹੁੰਦਾ, ਸਮਝੋ ਭੇ ਕੀ ਚੀਜ਼ ਹੈ ਬੋਰਡ, ਉਹ ਬੋਰਡ ਇੱਕ ਕੰਮ ਖਾਤਰ ਹੁੰਦਾ ਹੈ, ਲੋਕਾਂ ਨੂੰ ਪਤਾ ਲੱਗ ਜਾਵੇ ਦੁਕਾਨ ਕਾਹਦੀ, ਹੋਰ ਤਾਂ ਉਹਦਾ ਕੋਈ ਮਤਲਬ ਨਹੀਂ। ਚਾਰ ਛੇ ਦਾ ਹੋਵੇ, ਦੋ ਤਿੰਨ ਦਾ ਹੋਵੇ, ਅੱਠ ਦਸ ਦਾ ਹੋਵੇ, ਉਥੇ ਲਿਖਿਆ ਹੋਊਗਾ ਭਾਂਡਿਆਂ ਦੀ ਦੁਕਾਨ ਹੈ, ਕੱਪੜੇ ਦੀ ਦੁਕਾਨ ਹੈ, ਸਾਈਕਲਾਂ ਦੀ ਦੁਕਾਨ ਹੈ, ਕਾਰਾਂ ਦੀ ਏਜੰਸੀ ਹੈ, ਫਾਰਮੇਸੀ ਹੈ। ਤੇ ਤੁਸੀਂ ਸਮਝ ਗਏ ਬੋਰਡ ਦਾ ਇੰਨਾ ਹੀ ਕੰਮ ਹੁੰਦਾ ਨਾ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਇੱਥੇ ਸੌਦਾ ਕੀ ਹੈ। ਮੈਨੂੰ ਖਿਮਾ ਕਰ ਦਿਓ, ਤਨ ਹੱਟੜੀ ਤੇ ਮਨ ਬਣ ਜਾ, ਸਰੀਰ ਵੀ ਘੱਟ ਹੈ, ਆ ਜਿਹੜੇ ਭੇਖ ਆਪਾਂ ਪਾਈ ਫਿਰਦੇ ਹਾਂ ਨਾ, ਇਹ ਉਪਰ ਬੋਰਡ ਲਾਇਆ ਹੋਇਆ, ਇਸ ਹੱਟ ਵਿਚ ਸੌਦਾ ਕੀ ਹੈ, ਅੱਜ ਕੇ ਬੋਰਡ ਤੋਂ ਮੇਰਾ ਕੁਝ ਵੀ ਨਹੀਂ ਹੈ, ਇਹ ਭੇਖ ਰਹਿਤ ਉਪਰਲੀ ਦੱਸੂਗੀ ਲੋਕਾਂ ਨੂੰ, ਇਹ ਸਿੱਖ ਹੈ, ਇਹ ਬ੍ਰਾਹਮਣ ਹੈ, ਇਹ ਚੈਨੀ ਹੈ, ਇਹ ਪਾਦਰੀ ਹੈ, ਤੇ ਉਪਰਲਾ ਭੇਖ ਇਹ ਦੱਸੂਗਾ ਪੜੋਸੀ ਹੈ, ਉਪਰਲਾ ਭੇਖ ਇਹ ਦੱਸੂਗਾ ਫੌਜੀ ਹੈ, ਦੇਖੇ ਦੱਸੂਗਾ ਗੁਰਦੁਆਰੇ ਦੇ ਭਾਈ ਸਾਹਿਬ ਨੇ, ਦੇਖ ਇੱਕ ਬੋਰਡ ਹੋ ਗਿਆ ਨਾ, ਦੁਨੀਆਂ ਨੂੰ ਦੱਸ ਰਿਹਾ ਇਹ ਕੌਣ ਹੈ। ਬੋਰਡ ਦੱਸਦਾ ਹੁੰਦਾ ਇਸ ਹੱਟ ਵਿਚ ਸੌਦਾ ਕਾਹਦੀ ਹੱਟ ਹੈ, ਪਰ ਕਿਹੜੇ ਜੇ ਹੋ ਕੇ ਸੁਣ ਲਿਓ, ਬੋਰਡ ਤਾਂ ਲਾਇਆ ਹੋਇਆ ਇੱਥੇ 24 ਕਰੇਟ ਦੇ ਪਿਓਰ ਸਿਉਨੇ ਦੇ ਗਹਿਣੇ ਮਿਲਦੇ ਹੈ, ਅੰਦਰ ਪਿੱਤਲ ਵੀ ਨਹੀਂ ਹੈ। ਬੋਰਡ ਲਾਇਆ ਹੋਇਆ ਇੱਥੇ ਹਰ ਕਿਸਮ ਦੀ ਦਵਾਈ ਮਿਲਦੀ ਹੈ, ਤੇ ਅੰਦਰ ਕਰੋਸੀਨ ਦੀ ਗੋਲੀ ਵੀ ਨਹੀਂ ਹੈ। ਬੋਰਡ ਲਾ ਦਿੱਤਾ ਇੱਥੇ ਚਾਈਨਾ ਦੀ ਸਿਲਕ ਮਿਲਦੀ ਹੈ, ਸ਼ੁੱਧ ਰੇਸ਼ਮ ਮਿਲਦੀ ਹੈ, ਅੰਦਰ ਗਾਂਧੀ ਖਦਰ ਵੀ ਨਹੀਂ ਹੈ। ਕੀ ਹੋਊਗਾ ਫਿਰ, ਜਾਣਦੇ ਤਾਂ ਤੁਸੀਂ ਹੈਗੇ। ਉਸ ਬੋਰਡ ਨੂੰ ਲੋਕ ਤੋੜ ਦਿੰਦੇ ਨੇ, ਇੱਟਾਂ ਪੈਣ ਲੱਗ ਜਾਂਦੀਆਂ, ਨਫ਼ਰਤ ਹੋ ਜਾਂਦੀ ਹੈ ਉਸ ਬੋਰਡ ਤੋਂ ਕਿ ਬਾਹਰ ਬੋਰਡ ਕਾਹਦਾ ਲਾਇਆ, ਅੰਦਰ ਸੌਦਾ ਹੈ ਹੀ ਨਹੀਂ। ਤੇ ਮੈਂ ਤੁਹਾਡੇ ਚਰਨਾਂ ਚ ਬੇਨਤੀ ਉਹ ਕਰ ਰਹੇ ਸੱਚੇ ਦੀ, ਇਹ ਜਿਹੜੇ ਬੋਰਡ ਆਪਾਂ ਲਾਈ ਫਿਰਦੇ ਮੈਂ ਸੰਤਗਿਰੀ ਦਾ, ਕੋਈ ਸਿੰਘ ਦਾ, ਕੋਈ ਪੰਡਤ ਦਾ, ਕੋਈ ਮੌਲਵੀ ਦਾ, ਕੋਈ ਪਾਦਰੀ ਦਾ, ਇਹ ਹੱਟ ਹੈ ਤਨ, ਇਹਦੇ ਉੱਤੇ ਭੇਖ ਦਾ ਲਾਇਆ ਬੋਰਡ, ਪਰ ਕਦੇ ਝਾਤੀ ਮਾਰ ਲਿਆ ਕਰੋ, ਜਿਹੜਾ ਬੋਰਡ ਲਾਇਆ ਉਹ ਸੌਦਾ ਵੀ ਅੰਦਰ ਹੈ, ਉਹ ਵਸਤੂ ਵੀ ਅੰਦਰ ਹੈ। ਇੱਥੇ ਫਿਰ ਤੁਸੀਂ ਆਪੇ ਫੈਸਲਾ ਕਰ ਲਿਓ ਕਿ ਬੋਰਡ ਤਾਂ ਬਹੁਤ ਵੱਡੇ ਲੱਗੇ ਹੋਏ ਨੇ, ਬਹੁਤ ਚਮਕੀਲੇ ਲੱਗੇ ਹੋਏ ਨੇ, ਦੂਰ ਤੋਂ ਦਿਖਦੇ ਨੇ, ਸੌਦਾ ਅੰਦਰ ਹੈ ਨਹੀਂ, ਅੱਜ ਕਿਹਾ ਖੋਜ ਸਕ। ਇਹਦਾ ਹੁਣ ਮੈਂ ਰਿਜ਼ਲਟ ਬੋਲਣ ਲੱਗੇ, ਧਰਮ ਦਾ ਬੋਰਡ ਲਾਇਆ ਹੋਇਆ ਸੌਦਾ ਅੰਦਰ ਹੋਵੇ ਨਾ, ਉਸ ਧਰਮ ਤੋਂ ਲੋਕਾਂ ਨੂੰ ਨਫ਼ਰਤ ਹੋ ਜਾਂਦੀ ਹੈ, ਉਸ ਦੁਕਾਨ ਤੋਂ ਲੋਕਾਂ ਨੂੰ ਨਫ਼ਰਤ ਹੋ ਜਾਂਦੀ ਹੈ, ਉਸ ਦੁਕਾਨਦਾਰ ਤੋਂ ਨਫ਼ਰਤ ਹੋ ਜਾਂਦੀ ਹੈ। ਇਹਨੇ ਬੋਰਡ ਕੀ ਲਾਇਆ, ਅੰਦਰ ਕੱਖ ਵੀ ਨਹੀਂ, ਅੰਦਰ ਰੱਖਿਆ ਹੋਇਆ ਕੀ, ਇਹ ਸੱਤਾ ਅਜਿਹੀ ਦੱਸ ਰਿਹਾ। ਜੇ ਡੁੰਗਿਆਈ ਵਿਚ ਖੋਜਣੇ ਇੱਥੇ ਦੇ ਘੋੜੇ ਲਓ, ਤੀਰ ਕਮਾਨ ਬੰਦੂਖਾਂ ਚੱਕੋ, ਇੱਥੇ ਦੇ ਖੀਰ ਕੜਾ ਖਾਓ, ਜ਼ਰੂਰ ਖਾਓ, ਪਰ ਜਿਸ ਘੋੜੇ ਤੇ ਚੜ ਕੇ ਕਦੇ ਗਾਹਾਂ ਲੰਘਣਾ ਕੋਈ, ਉਹ ਵੀ ਸਵਾਰੀ ਕਰ ਲੋ। ਇਹ ਤਾਂ ਇੱਥੇ ਇੱਥੇ ਤੋਰਨਗੇ, ਇਹ ਸਰੀਰ ਦੇ ਭੋਜਨ ਇੱਥੇ ਇੱਥੇ ਸਰੀਰ ਨੂੰ ਤੋਰਨਗੇ, ਉੱਥੇ ਤਾਂ ਇਹਨਾਂ ਨੇ ਜਾਣਾ ਹੀ ਨਹੀਂ। ਕੋਈ ਐਸਾ ਖਜ਼ਾਨਾ, ਕੋਈ ਐਸਾ ਭੋਜਨ ਅੰਦਰ ਇਕੱਠਾ ਕਰ ਲੈ ਜਿਸ ਮਾਰਗ ਤੇ ਕਿਸੇ ਚੀਜ਼ ਨੇ ਨਹੀਂ ਹੋਣਾ, ਜਿਹੜਾ ਉਥੇ ਤੇਰੇ ਨਾਲ ਹੋਵੇ। ਅੰਤਰੀ ਵੀ ਰਹਿਤ ਬੜੀ ਜਰੂਰੀ ਹੈ। ਜੇ ਬਹਾਲੀ ਰੱਖੀ ਤਾਂ ਭੇਖ ਦਿਖਾਏ ਜਗਤ ਕੋ ਲੋਗਨ ਕੋ, ਲੋਕਾਂ ਨੂੰ ਤਾਂ ਵਹਿਮ ਪੈ ਜਾਣਾ ਵੋਟ ਬਹੁਤ ਲੱਗਾ ਚਲੋ ਲੈ ਜਾਈਏ ਸਿਉਣੇ ਦੇ ਗਹਿਣੇ, ਲੋਕ ਤਾਂ ਦੁਕਾਨ ਤੇ ਆ ਜਾਣਗੇ, ਪਰ ਜਦੋਂ ਮਿਲਣੀ ਦੀ ਚੀਜ਼ ਨਿਰਾਸ਼ ਹੋ ਕੇ ਮੁੜਨਗੇ, ਇੱਕ ਮੁੜੂਗਾ ਪੰਦਰਾਂ ਨੂੰ ਹੋਰ ਦੱਸੂਗਾ ਉੱਥੇ ਨਾ ਜਾਈ। ਮੈਂ ਹਿਰਦੇ ਦੇ ਦੁੱਖ ਨਾਲ ਤੁਹਾਨੂੰ ਕਹਿ ਰਹੇ, ਗਲਤ ਨਹੀਂ ਸਮਝਣਾ, ਸਿੱਖ ਧਰਮ ਵਿਚ ਇਹੀ ਕੁਝ ਹੋ ਰਿਹਾ ਹੈਗਾ। ਆਖੋ ਸਤ ਐਵੇਂ ਨੀ ਲੋਕ ਇਸ ਧਰਮ ਨੂੰ ਛੱਡ ਕੇ ਆਲੇ ਦੁਆਲੇ ਗਏ, ਕੁਝ ਘਾਟ ਆਈ ਹੈ, ਕੁਝ ਬੋਰਡ ਹੋਰ ਲੱਗਿਆ ਵੇ, ਹੱਟ ਵਿਚ ਸੌਦਾ ਕੁਝ ਹੋਰ ਹੈ। ਐਵੇਂ ਨੀ ਗਾਹਕ ਟੁੱਟਦੇ ਹੁੰਦੇ ਦੁਕਾਨ ਤੋਂ, ਤੁਹਾਡੇ ਆੜਤੀ ਹੋਣੇ ਪੰਜਾਬ ਵਿਚ ਦਸ ਦਸ ਵੀਹ ਵੀਹ ਸਾਲ ਚੱਲੀ ਜਾਂਦੇ। ਕਦੋਂ ਜੱਟ ਆੜਤੀ ਨੂੰ ਛੱਡਦੇ, ਜਦੋਂ ਲੋੜ ਪੈਣ ਤੇ ਪੈਸੇ ਨਾ ਮਿਲਣ, ਅਜਕੇ ਆਖੋ ਸਤ ਜ਼ਰੂਰਤ ਪੂਰੀ ਨਾ ਹੋਵੇ ਛੱਡ ਦਿੰਦੇ। ਇਹ ਧਰਮਾਂ ਨੂੰ ਵੀ ਲੋਕ ਛੱਡ ਦਿੰਦੇ ਨੇ ਜਿਸ ਧਰਮ ਵਿਚੋਂ ਆਤਮਕ ਖੁਰਾਕ ਸ਼ਾਂਤੀ ਮਿਲ ਵਰਤੋਂ ਪਿਆਰ ਸਰਬੱਤ ਕਾ ਭਲਾ ਜਿੱਥੋਂ ਨਾ ਮਿਲੇ, ਉਸ ਧਰਮ ਨੂੰ ਵੀ ਲੋਕ ਛੱਡ ਕੇ ਪਾਸੇ ਚਲੇ ਜਾਂਦੇ ਨੇ। ਅੱਜ ਕੇ ਆਖੋ ਸਤ ਬੜੀ ਗੰਭੀਰ ਮਸਲਾ ਇਸ ਤੁਕ ਵਿਚ ਕੀ ਹੈ। ਅੰਤਰੀ ਵੀ ਰਹਿਤ ਦੱਸ ਰਹੇ ਨੇ, ਗੁਰੂ ਅਮਰਦਾਸ ਜੀ ਚੰਮ ਦੇ ਘੋੜੇ ਤੇ ਨਹੀਂ ਚੜੇ, ਘੋੜਾ ਕੀਤੋ ਸਹਿਜ ਦਾ ਟਕਾ ਲਿਆ ਮਨ ਨੂੰ ਅਡੋਲ ਉਹਦਾ ਜਦ ਕੀ ਉਹ ਪਲਾਣ। ਇੱਥੇ ਸਿਉਣੇ ਚਾਨੀ ਦੀਆਂ ਘੋੜੇ ਕੋਠੀ ਕਾਠੀਆਂ ਬਣਦੀਆਂ ਨਹੀਂ, ਦੱਸੇ ਇੰਦਰਿਆਂ ਨੂੰ ਕਾਠੀ ਬਣਾ ਲਿਆ, ਉਹਨਾਂ ਤੇ ਪਹਿਰਾ ਰੱਖ ਦਿੱਤਾ, ਫਿਰ ਉੱਚੇ ਆਚਰਣ ਦਾ ਤਣਕ ਬਾਣ ਬਣਾਇਆ, ਉਹਦੇ ਉੱਤੇ ਗੁਰੂ ਦੇ ਸ਼ਬਦ ਦਾ ਬਾਣ ਰੱਖ ਲਿਆ। ਅੱਜ ਕੇ ਆਖੋ ਕੈਸੀ ਅੰਤਰੀ ਵੀ ਰਹਿਤ ਹੈ, ਕੈਸਾ ਅੰਤਰੀ ਵੀ ਭੋਜਨ ਦੱਸਿਆ ਕਿ ਉਮੈਦਾ ਖਾਣ। ਇਹਨਾਂ ਗੱਲਾਂ ਵੱਲ ਸੋਚੋ ਕਿ ਸਾਡੇ ਕੋਲ ਅੰਤਰੀ ਵੀ ਰਹਿਤ ਹੈ, ਕਿ ਅੰਤਰੀ ਵੀ ਇੰਦਰੀਆਂ ਨੂੰ ਕਦੇ ਰੋਕ ਕੇ ਉਹਨਾਂ ਤੇ ਕਾਠੀ ਪਾਈ ਹੈ। ਪੰਜਾਬੀ ਹੈ ਕਾਠੀ ਪਾਈ ਫਰਦੇ ਦੇ ਅਧੀਨ ਕਰ ਲੈਣਾ, ਆਪਣੇ ਹੇਠ ਕਰ ਲੈਣਾ ਕਿਸੇ ਨੂੰ, ਕਦੇ ਇਹਨਾਂ ਨੂੰ ਹੇਠ ਕੀਤਾ ਨਹੀਂ। ਨਹੀਂ ਹੁਣ ਤਾਂ ਇਹਨਾਂ ਨੇ ਸਾਨੂੰ ਇੰਨਾ ਹੇਠ ਕੀਤਾ, ਸਾਡਾ ਨੇਸ ਤੋਂ ਨਬੂਦ ਕਰਤਾ। ਅੱਜ ਕੇ ਆਖੋ ਸਤ ਖਤ ਖਾਤਮੇ ਤੇ ਪਹੁੰਚਾ ਦਿੱਤਾ ਇਹਨਾਂ ਕਾਮ ਕ੍ਰੋਧ ਲੋਭ ਮੋਹ ਵਿਸ਼ੇ ਵਿਕਾਰਾਂ ਨੇ। ਸੱਚਾ ਜੀ ਕਹਿੰਦੇ ਨੇ ਸਿੱਖੋ ਗੁਰੂ ਅਮਰਦਾਸ ਦੀ ਅੰਦਰਲੀ ਰਹਿਤ ਗ੍ਰਹਿਣ ਕਰੋ ਅੰਦਰਲੀ। ਮੈਂ ਇਹ ਵੀ ਕਹਿ ਜਾਵਾਂ ਗੁਰੂ ਗੋਬਿੰਦ ਸਿੰਘ ਨੂੰ ਤੁਸੀਂ ਬਾਹਰੋਂ ਦੇਖੇ, ਬਾਜ ਬਾਹਰ ਹੈ, ਕਲੰਗੀ ਵੀ ਬਾਹਰ ਹੈ, ਤੀਰ ਕਮਾਨ ਵੀ ਬਾਹਰ ਨੇ, ਨੀਲਾ ਘੋੜਾ ਵੀ ਬਾਹਰ ਹੈ, ਪਰ ਜਿਸ ਘੋੜੇ ਤੇ ਗੁਰੂ ਗੋਬਿੰਦ ਸਿੰਘ ਸਵਾਰੀ ਕਰਦੇ ਸੀ ਉਹ ਤੇ ਅੰਦਰ ਹੈ। ਜਿਸ ਬਾਜ ਨਾਲ ਬਾਹਰ, ਜਿਸ ਬਾਜ ਨੂੰ ਚਿੜੀਆਂ ਤੋਂ ਬਾਹਰ ਤੜਾਇਆ ਉਹ ਤੇ ਬਾਹਰ ਹੈ, ਚਿੜੀਆਂ ਵੀ ਬਾਹਰ ਨੇ, ਪਰ ਇੱਕ ਬਾਜ ਅੰਦਰ ਵੀ ਹੈ ਜੋ ਚੌਵੀ ਘੰਟੇ ਤੇਰੇ ਕਰਮ ਧਰਮ ਦੇ ਫੁੱਲਾਂ ਨੂੰ, ਤੇਰੇ ਕਰਮ ਧਰਮ ਦੀ ਖੇਤੀ ਨੂੰ ਨਸ਼ਟ ਕਰ ਰਿਹਾ ਹੈ, ਜਿਹਨੇ ਇੰਦਰੀਆਂ ਨੂੰ ਚਿੜੀਆਂ ਬਣਾਇਆ ਹੋਇਆ ਹੈ। ਹੋਮੇ ਦੇ ਬਾਜ ਨੇ ਜਿੱਦਣ ਗੁਰੂ ਨੂੰ ਪਤਾ, ਗੁਰੂ ਦੀ ਸ਼ਰਨ ਵਿਚ ਆ ਗਏ ਕਿ ਇੰਦਰੀਆਂ ਹੀ ਉਸ ਬਾਜ ਨੂੰ ਖਾ ਜਾਣਗੀਆਂ। ਅੱਜ ਕੇ ਆਖੋ ਸਤ ਜਿਹੜਾ ਹੁਣ ਤੁਹਾਨੂੰ ਖਾ ਰਿਹਾ ਹੋਮੇ ਦਾ ਬਾਜ, ਉਹਨੂੰ ਅੰਦਰੋਂ ਵੇਖੋ। ਗੁਰੂ ਗੋਬਿੰਦ ਸਿੰਘ ਨੂੰ ਸਵਾ ਲੱਖ ਦੀ ਕਲੰਗੀ ਨਾ ਵੇਖੋ, ਸਵਾ ਲੱਖ ਦਾ ਹਾਥੀ ਨਾ ਵੇਖੋ, ਸਵਾ ਸਵਾ ਲੱਖ ਦੀਆਂ ਕਿਰਪਾਨਾਂ ਪਾਈਆਂ ਨਾ ਦੇਖੋ, ਸਵਾ ਲੱਖ ਦਾ ਛੰਨਾ ਨਾ ਦੇਖੋ ਦੁੱਧ ਪੀਣ ਵਾਲਾ, ਸਵਾ ਸਵਾ ਤੋੜੇ ਤੀਰ ਨੂੰ ਸਿਉਣਾ ਲੱਗਿਆ ਨਾ ਦੇਖੋ, ਉਹਦੇ ਅੰਦਰ ਵੇਖੋ ਕਿਹੜਾ ਸਿਉਣਾ। ਇੰਨੀ ਨਿਮਰਤਾ, ਇੰਨੀ ਨਿਮਰਤਾ ਕਿ ਮੈਂ ਹੋ ਪਰਮ ਪੁਰਖੋ ਦੱਸ। ਕਦੇ ਤਾਂ ਅੰਦਰਲੀ ਗੱਲ ਦੇਖੀ, ਉਹਨੇ ਨੀਲਾ ਘੋੜਾ ਦੇਖ ਲਿਆ, ਤੀਰ ਕਮਾਨ ਦੇਖ ਲਿਆ, ਉਹਦੇ ਅੰਦਰ ਕਿੰਨਾ ਸ਼ੁੱਧ ਤੇ ਨਿਰਮਲ ਹੈ, ਇਹੀ ਆਪਾਂ ਨੇ ਵੇਖਣਾ। ਇਹੀ ਸੱਤਾ ਜੀ ਨੇ ਇਸ ਵਿਚ ਗਿਆਨ ਦਿੱਤਾ। ਪੜ੍ਹੀਏ ਜੀ,
ਕਿਆ ਸਾਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਣ ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ।
ਦੂਜੀ ਗੱਲ ਜਿਹੜੀ ਆਪਾਂ ਨੇ ਇਸ ਪੌੜੀ ਚੋਂ ਲੈਣੀ, ਦਾਨ ਜੇ ਸਤਿਗੁਰ ਭਾਵ ਸੀ, ਬਸ ਇੱਥੇ ਆ ਜਾਓ ਸਿੱਖੋ, ਜੋ ਤੂੰ ਦਿੱਤਾ ਹੈ ਬਹੁਤ ਦਿੱਤਾ ਹੈ। ਅੱਜ ਕੇ ਆਖੋ ਸਭ, ਅਸੀਂ ਕਦੇ ਕਿਹਾ ਹੀ ਨਹੀਂ। ਦਾਨ ਜੇ ਸਤਿਗੁਰ ਦਾਨ ਕਹੀਏ ਬਖਸ਼ਿਸ਼, ਹੇ ਗੁਰੂ ਜੀ ਤੂੰ ਆਪਣੀ ਮਰਜ਼ੀ ਨਾਲ ਜੋ ਬਖਸ਼ਿਸ਼ ਕਰ ਰਹੇ ਹੈ ਉਹ ਮੈਨੂੰ ਪ੍ਰਵਾਨ, ਉਹੀ ਮੇਰੇ ਵਾਸਤੇ ਸੁਖ ਰੂਪ ਹੈ। ਤੇ ਗੁਰਮੁਖ ਪਿਆਰੇ ਹੋ, ਇੱਕ ਬਾਦਸ਼ਾਹ ਹੋਏ ਨੇ, ਬਹੁਤ ਵੱਡੀ ਕਥਾ, ਪੁਰਾਣੇ ਗ੍ਰੰਥਾਂ ਵਿਚ ਤਾਂ ਲਿਖਿਆ ਉਹਦੇ 1 ਕਰੋੜ ਰਾਣੀ ਸੀ, ਲੱਖ ਸਾਲ ਦੀ ਉਮਰ ਹੁੰਦੀ ਸੀ, ਕੋਈ ਵੱਡੀ ਗੱਲ ਨੀ ਹੋ ਗਈ। ਕਰੋੜ ਰਾਣੀ ਪਰ ਬੱਚਾ ਨਹੀਂ ਸੀ, ਕਰੋੜ ਵਿਆਹ ਕਰਾ ਲਿਆ ਬੱਚਾ ਨਹੀਂ ਹੋਇਆ। ਕੋਈ ਮਹਾਂਪੁਰਸ਼ ਮਿਲ ਗਏ, ਰੋਣ ਲੱਗ ਗਏ, ਕਹਿੰਦੇ ਕਿਉਂ ਰੋਣਾ ਕਿ ਮੈਂ ਥੱਕ ਗਿਆ ਵਿਆਹ ਕਰਾ ਕਰਾ ਕੇ, ਬੱਚਾ ਨਹੀਂ, ਕਿਰਪਾ ਕਰੋ ਮੈਨੂੰ ਬੱਚਾ ਦੇ। ਮਹਾਂਪੁਰ ਕਹਿੰਦੇ ਜਿੰਨਾ ਹੁਣ ਦੁਖੀ ਹੈ ਨਾ, ਬੱਚਾ ਹੋਏ ਤੇ ਲੱਖ ਗੁਣਾ ਜ਼ਿਆਦਾ ਦੁਖੀ ਹੋਏਗਾ। ਅੱਜ ਕੇ ਆਖੋ ਸਭ, ਕਿਸੇ ਕਾਰਨ ਕਰਕੇ ਹੀ ਵਾਹਿਗੁਰੂ ਨੇ ਨੀ ਤੈਨੂੰ ਦਿੱਤਾ ਤੇਰੇ ਭਲੇ ਵਾਸਤੇ। ਦੁੱਖ ਵੀ ਵਾਹਿਗੁਰੂ ਸਾਨੂੰ ਭਲੇ ਖਾਤਰ ਦਿੰਦਾ, ਦੁੱਖ ਦਾਰੂ ਸੁਖ ਰੋਗ ਜਿੱਦ ਕੀਤੀ ਨਹੀਂ। ਮਹਾਰਾਜ ਇੱਕ ਵਾਰ ਪੁੱਤ ਦੇ ਦਰਸ਼ਨ ਕਰਾ ਦੋ, ਚਲੋ ਜਿੱਦ ਕੀਤੀ, ਜਿੱਦ ਨਾਲ ਮੰਗਿਆ ਦਾਨ, ਬੱਚਾ ਹੋ ਗਿਆ। ਸਭ ਤੋਂ ਛੋਟੀ ਰਾਣੀ ਦੇ ਹੋਏ, ਜਦੇ ਦੁਨੀਆਂ ਨੇ ਈਰਖਾ ਕੀਤੀ 8ਵੇਂ ਦਿਨ ਜ਼ਹਿਰ ਦੇ ਦਿੱਤੀ। ਅੱਜ ਕੇ ਆਖੋ ਸਭ, ਇਹਦੇ ਬੱਚਾ ਹੋ ਗਿਆ, ਸਾਨੂੰ ਤਾਂ ਪੁੱਛਣਾ ਕਿਸੇ ਨੇ ਨੀ, ਉਹ 8ਵੇਂ ਦਿਨ ਮਰ ਗਿਆ। ਕਹਾਂ ਪੈਣ ਗਿਆ ਮਹਾਂਪੁਰਸ਼, ਤੈਨੂੰ ਕਿਹਾ ਸੀ ਵੀ ਜ਼ਿਆਦਾ ਦੁਖੀ ਹੋਏਗਾ। ਕਹਿੰਦਾ ਹੁਣ ਇੱਕ ਬੇਨਤੀ ਮੰਨ ਲਓ, ਇਹ ਜਿਹੜਾ ਬੱਚਾ ਹੈ ਕੋਈ ਕੌਤਕ ਸੀ, ਮੈਂ ਆਪਣੇ ਹੱਠ ਨਾਲ ਲਿਆ, ਬਖਸ਼ਿਸ਼ ਨਹੀਂ ਸੀ ਗੁਰੂ ਦੀ, ਇੱਕ ਵਾਰ ਇਹਦੇ ਨਾਲ ਮੇਰੀ ਗੱਲ ਕਰਾ ਦੋ, ਸ਼ਕਤੀ ਹੈ ਸਿਮਰਨ ਵਿੱਚ। ਚਲੋ ਕਹਿੰਦੇ ਤੇਰੀ ਇਹ ਵੀ ਗੱਲ, ਵਹਿਮ ਕੱਢ ਦਿੰਦੇ। ਉਹ ਬੱਚਾ ਬੋਲਿਆ, ਰਾਜਿਆ ਵਾਹਿਗੁਰੂ ਨੇ ਜਿੱਥੇ ਤੈਨੂੰ ਰੱਖਿਆ ਸੀ ਉੱਥੇ ਹੀ ਰਹਿਣਾ ਚਾਹੀਦਾ ਸੀ, ਹੱਟ ਕਰਕੇ ਉਹ ਤੋਂ ਦਾਨ ਨਹੀਂ ਸੀ ਮੰਗਣਾ, ਤੂੰ ਆਪਣੇ ਕਰਮਾਂ ਦਾ ਫਲ ਭੋਗ ਰਿਹਾ ਸੀ। ਆ ਕਰੋੜ ਰਾਣੀ ਤੇ ਲਿਆਂਦੀ, ਬੱਚਾ ਨਹੀਂ ਹੋਇਆ, ਪਿਛਲੇ ਜਨਮ ਵਿੱਚ ਕੀੜੀਆਂ ਦਾ ਭੌਣ ਸੀ ਲੱਖਾਂ ਕਰੋੜਾਂ ਦਾ, ਜਾਣ ਕੇ ਤਾਂ ਪਾਣੀ ਪਾ ਕੇ ਖੱਡ ਭਰੀ ਤੇ ਕਰੋੜ ਕੀੜੀ ਮਾਰੀ ਸੀ। ਅਵਸ਼ਮੇਵ ਭੁਗਤਵੇ ਕਲਮ ਕਰੀ ਕਿਰਤਵੰ, ਤੂੰ ਜਦੋਂ ਵੀ ਗੁਰੂ ਤੋਂ ਕੁਝ ਮੰਗੀਏ ਇੱਕ ਨੁਕਤਾ ਰੱਖਿਓ, ਜੋ ਤੈਨੂੰ ਪਾਉਂਦਾ ਉਹ ਦੇ ਦੇ। ਅੱਜ ਕੇ ਆਖੋ ਸਭ, ਜਿਉਂ ਤੂੰ ਚਾਹੁੰਦਾ ਮੈਨੂੰ ਰੱਖ, ਹੁਣ ਹੀ ਰਾਗੀ ਸਿੰਘਾਂ ਤੋਂ ਕਿਉਂ ਸੁਣਿਆ, ਜਿਉਂ ਭਾਵੇ ਤਿਉਂ ਰੱਖ ਲੈ, ਆਪਣੀ ਮਰਜ਼ੀ ਨਾਲ ਨਹੀਂ ਰਹਿਣਾ ਸਿੱਖਣੇ। ਜੈ ਵੈਸਾਲੇ ਤੈ ਵੈਸਾ ਭਾਈ, ਜੈ ਭੇਜੇ ਤੈ ਜੋ। ਇਹਦਾ ਨੁਕਤਾ ਸੁਣ ਲਿਓ, ਇੱਕ ਸਿਆਣੇ ਸੁਣਦੇ, ਅਸੀਂ ਆਪਣੀ ਮਰਜ਼ੀ ਨਾਲ ਇੱਥੇ ਆਏ ਨੀ, ਹੈ ਤੁਹਾਡੇ ਚ ਕੋਈ ਆਪਣੀ ਮਰਜ਼ੀ ਨਾਲ ਆਇਆ ਹੋਵੇ? ਸਾਡਾ ਇੱਥੇ ਆਉਣਾ ਸਾਡੀ ਮਰਜ਼ੀ ਨਹੀਂ ਹੈ, ਤੇ ਇੱਥੋਂ ਜਾਣਾ ਵੀ ਸਾਡੀ ਮਰਜ਼ੀ ਨਹੀਂ। ਨਾ ਆਪਾਂ ਮਰਜ਼ੀ ਨਾਲ ਆਏ, ਨਾ ਮਰਜ਼ੀ ਨਾਲ ਇੱਥੋਂ ਜਾਣੇ। ਦੇਖੋ ਅਗਿਆਨਤਾ ਮੂਰਖਮਤੀ ਕੀ ਹੈ, ਤੂੰ ਆਪਣੀ ਮਰਜ਼ੀ ਨਾਲ ਆਇਆ ਨੀ, ਆਪਣੀ ਮਰਜ਼ੀ ਨਾਲ ਤੇ ਜਾਣਾ ਨੀ, ਪਰ ਡਾਂਗ ਚੱਕੀ ਫਿਰਦਾ ਕਹਿੰਦਾ ਰਹੂੰਗਾ ਮਰਜ਼ੀ ਨਾਲ। ਅੱਜ ਕੇ ਆਖੋ ਸਤ, ਇਹ ਮਹਾਨ ਮੂਰਖ ਮਤੀ, ਜਦ ਤੂੰ ਆਪਣੀ ਮਰਜ਼ੀ ਨਾਲ ਆਇਆ ਹੀ ਨੀ ਤੇ ਆਪਣੀ ਮਰਜ਼ੀ ਨਾਲ ਇੱਥੋਂ ਜਾਣਾ ਨੀ, ਤੂੰ ਆਪਣੀ ਮਰਜ਼ੀ ਨਾਲ ਰਹਿ ਕਿਵੇਂ ਜਾਵੇਂਗਾ? ਇਸੇ ਨੂੰ ਬਾਰਵਾਂ ਸਲੋਕ ਸ਼ੰਤ ਕਹਿ ਰਿਹਾ। ਗੁਰੂ ਰਾਮਦਾਸ ਕਹਿੰਦੇ ਵਾਹਿਗੁਰੂ ਤੇਰੀ ਮਰਜ਼ੀ ਨਾਲ ਆਏ, ਜਿਨ ਤੁਮ ਭੇਜੇ ਤਿਨੈ ਬੁਲਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਉਹਦੇ ਹੁਕਮ ਵਿਚ ਆਏ, ਉਹਦੇ ਹੁਕਮ ਵਿਚ ਚਲੇ ਜਾਣ, ਤੇ ਫਿਰ ਅਰਦਾਸ ਕਰ ਦੋ ਤੇਰੀ ਰਜਾ ਵਿਚ ਆਏ, ਤੇਰੀ ਰਜਾ ਵਿਚ ਮੁੜਨਾ, ਜਿੰਨਾ ਕੁ ਚਿਰ ਰੱਖਣਾ ਉਹ ਵੀ ਆਪਣੀ ਰਜਾ ਚ ਰੱਖ ਲੈ। ਰਜ ਕੇ ਆਖੋ ਸਤਿਨਾਮ, ਜਿਉਂ ਭਾਵੇ ਤਿਉਂ ਰੱਖ ਲੈ। ਹਮੇਸ਼ਾ ਗਰੀਬ ਰੱਖ, ਅਮੀਰ ਰੱਖ, ਸੁਖੀ ਰੱਖ, ਦੁਖੀ ਰੱਖ, ਜਿਵੇਂ ਤੈਨੂੰ ਭਾਉਂਦਾ ਉਦਾਂ ਰੱਖ। ਬਸ ਤਰ ਗਏ, ਅਸੀਂ ਮਰਜ਼ੀ ਨਾਲ ਰਹਿਣਾ ਚਾਹੁੰਦੇ, ਮਰਜ਼ੀ ਨਾਲ ਦਾਤਾਂ ਲੈਣੀਆਂ ਚਾਹੁੰਦੇ। ਅੱਜ ਸੱਤਾ ਫਿਰ ਮੰਨ ਗਿਆ ਕਿ ਮੇਰੀ ਮਹਾਨ ਗਲਤੀ ਸੀ, ਮੈਂ ਆਪਣੀ ਲੜਕੀ ਖਾਤਰ ਆਪਣੀ ਮਤ ਨਾਲ ਦਾਨ ਮੰਗਿਆ ਤੈਥੋਂ। ਪਰ ਚਾਹੀਦਾ ਕੀ ਹੈ? ਦਾਨ ਜੇ ਸਤਿਗੁਰ ਭਾਵ ਸੀ, ਬਖਸ਼ ਸੋ ਸੱਤੇ ਦਾਨ। ਸੇਵਕ ਨੂੰ ਉਹੀ ਮਨਜੂਰ ਕਰਨਾ ਚਾਹੀਦਾ ਜਿੰਨਾ ਰੱਬ ਦੇਵੇ। ਇੱਕ ਅਗਲੀ ਗੱਲ ਸੁਣ ਲਓ, ਤੁਸੀਂ ਕਹੀ ਤਾਂ ਜਾਣੇ ਹੋ ਬਹੁਤ ਵੱਡਾ ਦਾਤਾ ਹੈ, ਕਹਿੰਦੇ ਹੋ ਨਾ ਸਾਰੇ, ਉਹਦੇ ਵਰਗਾ ਵੱਡਾ ਦਾਤਾ ਨਹੀਂ। ਪਰ ਕਰਦੇ ਹੋ ਕੁਤਾਹੀ, ਦਾਤਾ ਵੱਡਾ ਹੈ ਕਹਿੰਦੇ ਮੈਨੂੰ ਥੋੜਾ ਦਿੱਤਾ ਹੈ, ਅੱਜ ਕਿਹਾ ਕੋਈ ਸਤਨਾਮ, ਇਹ ਕੋਈ ਇਨਸਾਫ ਹੈ ਰੱਬ ਨਾਲ? ਜਦ ਉਹ ਵੱਡਾ ਹੈ ਤੇ ਦਾਤ ਵੀ ਵੱਡੀ ਹੋ ਦਊਗਾ। ਤੂੰ ਹੈ ਵੱਡਾ, ਦਾਤਾਂ ਛੋਟੀਆਂ ਦੇ, ਜੇ ਵੱਡ ਆਪ ਤੇ ਵੱਡ ਤੇਰੀ ਦਾਤ। ਮੈਨੂੰ ਤੇਰਾ ਦਾਨ ਜੋ ਮਰਜ਼ੀ ਨਾ ਗੁਰੂ ਦਵੇ ਉਹ ਮੈਨੂੰ ਮਨਜੂਰ ਕਰਨਾ ਚਾਹੀਦਾ।
ਨਾਨਕ ਹੰਦਾ ਛਤਰ ਦਾਨ,
ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ। ਉਮਤ ਕਹੀਏ ਸੰਗਤ ਪਬਲਿਕ ਦੁਨੀਆ। ਜਦ ਸ੍ਰੀ ਗੁਰੂ ਅਮਰਦਾਸ ਜੀ ਦੇ ਸੀਸ ਤੇ ਛਤਰ ਝੁਲਿਆ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ ਜੀ ਦਾ, ਸਾਰੀ ਦੁਨੀਆਂ ਹੈਰਾਨ ਰਹਿ ਗਈ ਕਿ ਪਿਓ ਵਰਗਾ ਪੁੱਤ ਤਾਂ ਕਦੇ ਹੋਇਆ ਹੀ ਨਹੀਂ, ਗੁਰੂ ਵਰਗਾ ਦੂਜਾ ਚੇਲਾ ਕਦੇ ਨਹੀਂ ਹੋਇਆ, ਇੱਕ ਵਰਗਾ ਅਫਸਰ ਦੂਜਾ ਨਹੀਂ ਆਇਆ। ਹੈਰਾਨ ਹੋ ਗਈ ਦੁਨੀਆਂ, ਇਹ ਤਾਂ ਉਹੀ ਗੁਰੂ ਨਾਨਕ ਤੇ ਗੁਰੂ ਅੰਗਦ ਬੈਠਾ ਹੈ। ਅੱਜ ਕੇ ਆਖੋ ਹੰਦਾ ਸ਼ਬਦ, ਇਹਨੂੰ ਬਾਣੀ ਵਿਚ ਸੰਧਾ ਲਿਖਿਆ, ਕਰਮਾ ਸੰਧੜਾ ਖੇਤ ਸੰਧਾ, ਸੰਧੀ ਹੰਦਾ, ਹਾਹਾ ਲਾ ਲੋ, ਸੱਸਾ ਲਾ ਲੋ। ਗੁਰੂ ਨਾਨਕ ਦਾ ਛਤਰ, ਨਾਨਕ ਹੰਦਾ ਛਤਰ ਸਿਰ। ਜਦੋਂ ਗੁਰੂ ਨਾਨਕ ਦਾ ਛਤਰ ਚੁਲਿਆ ਗੁਰੂ ਅਮਰਦਾਸ ਤੇ, ਦੁਨੀਆਂ ਹੈਰਾਨ ਰਹਿ ਗਈ। ਇਹ ਤਾਂ ਉਹੀ ਕਹੀ ਜਾਂਦੇ ਗੱਦੀ ਅਮਰਦਾਸ ਨੂੰ ਦਿੱਤੀ ਹੈ, ਇਹ ਤਾਂ ਹੈ ਹੀ ਨਾਨਕ ਕੇ ਆਖੋ ਸਤਿਨਾਮ, ਇਹ ਤਾਂ ਫਰਕ ਹੈ ਕੋਈ ਨੀ।
ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ, ਸੋ ਟਿੱਕਾ ਸੋ ਬਹਿਣਾ ਸੋਈ ਦੀਬਾਨ।
ਇੱਥੋਂ ਹੀ ਪੌੜੀ ਸ਼ੁਰੂ ਹੋਈ ਸੀ। ਸੰਗਤ ਹੈਰਾਨ ਕਿਉਂ ਰਹਿ ਗਈ? ਇਹਦਾ ਚਿਹਰਾ ਵੀ ਟਿੱਕਾ ਮੁਹੰਦਰਾ ਵੀ ਉਹੀ ਹੈ, ਬਹਿਣਾ ਇਹਦਾ ਤਖ਼ਤ ਵੀ ਉਹੀ ਹੈ, ਦੀਬਾਨ ਕਹੀਏ ਦਰਬਾਰ ਵੀ ਗੁਰੂ ਨਾਨਕ ਵਾਲਾ ਹੀ ਹੈ। ਫਰਕ ਕਿੱਥੋਂ ਲਭੀਏ?
ਪੀਓ ਦਾਦੇ ਜੇਵਹਾ ਪੋਤਰਾ ਪਰਵਾਨ,
ਪਿਓ ਕਹੀਏ ਗੁਰੂ ਅੰਗਦ, ਦਾਦੇ ਕਹੀਏ ਗੁਰੂ ਨਾਨਕ ਦੇ ਮਹਾਰਾਜ। ਜੇ ਵੇਹਾ ਉਹਨਾਂ ਦੇ ਵਰਗਈ, ਪੀਓ ਦਾਦੇ ਜੇ ਵੇਹਾ ਪੋਤਰਾ ਗੁਰੂ ਅਮਰਦਾਸ ਪਰਵਾਨ। ਇੱਥੇ ਹੁਣ ਗੱਲ ਕਹਿ ਰਹੇ ਨੇ ਸੱਤਾ ਜੀ, ਉਹਨਾਂ ਵਰਗਈ ਨਹੀਂ ਹੈ, ਮੁਹਾਂਦਰਾ ਹੀ ਨਹੀਂ ਮਿਲਦਾ, ਘਰ ਉਹੀ ਨਹੀਂ ਹੈ, ਜ਼ਮੀਨ ਉਹੀ ਨਹੀਂ ਹੈ। ਜਿਵੇਂ ਗੁਰੂ ਨਾਨਕ ਦੁਨੀਆਂ ਨੂੰ ਪ੍ਰਵਾਨ ਹੋਇਆ, ਗੁਰੂ ਅਮਰਦਾਸ ਵੀ ਏਦਾਂ ਹੀ ਪ੍ਰਵਾਨ ਹੋ ਗਿਆ। ਅੱਜ ਕਿਹਾ ਖੋਸਾ, ਜਿਵੇਂ ਗੁਰੂ ਨਾਨਕ ਨੂੰ ਰੱਬ ਮੰਨਿਆ, ਪੋਤਰਾ ਪ੍ਰਵਾਨ, ਏਦਾਂ ਹੀ ਦੁਨੀਆਂ ਕਹਿ ਰਹੀ ਹੈ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੇ।
ਧੰਨ ਧੰਨ ਰਾਮ।
ਸਮਾਪਤ ਹੋ ਗਈ ਪੌੜੀ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਉਹੀ ਤਖਤ ਉਹੀ ਰੂਪ ਉਹੀ ਦਰਬਾਰ। ਇਹੀ ਨੀ ਕਿ ਗੱਲਾਂ ਹੀ ਉਹੀ ਨੇ, ਵਡਿਆਈ ਵੀ ਉਹੀ, ਸ਼ਕਤੀ ਵੀ ਉਹੀ, ਦੁਨੀਆਂ ਨੇ ਮਨ ਵੀ ਲਿਆ, ਕੋਈ ਫਰਕ ਨੀ, ਇੱਕੋ ਰੂਪ। ਹੁਣ ਇਹ ਸੱਤੇ ਦੀ ਛੇਵੀਂ ਪੌੜੀ ਅੱਜ ਸਮਾਪਤ ਹੋਈ ਹੈ। ਇਹਨੂੰ ਐ ਕਹਿ ਲੋ, ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਅਮਰ ਕਥਾ ਵਡਿਆਈ ਇੱਥੇ ਤੱਕ ਕੀਤੀ ਹੈ। ਕੱਲ ਨੂੰ ਧੰਨ ਧੰਨ ਰਾਮਦਾਸ ਗੁਰ, ਸੱਤਵੀਂ ਪੌੜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਪਾਂ ਦਰਸ਼ਨ ਕਰਾਂਗੇ। ਕੁਝ ਜ਼ਰੂਰੀ ਬੇਨਤੀਆਂ ਕਰਨੀਆਂ ਤੁਹਾਨੂੰ ਅੰਮ੍ਰਿਤਸਰ ਖਾਤਰ। ਬਹੁਤ ਕੁਝ ਭੰਡਾਰਾ ਪਿਆ ਉੱਥੇ, ਸਮੁੰਦਰ ਭਰਿਆ ਪਿਆ ਅੰਮ੍ਰਿਤਸਰ। ਆਪਾਂ ਨੇ ਜੁੜਨ ਦੀ, ਖੋਜਣ ਦੀ ਕੋਸ਼ਿਸ਼ ਕਰਨੀ ਹੈ। ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦਾ, ਸੰਗਤ ਦਾ, ਜਿਨ੍ਹਾਂ ਨੇ ਐਸੇ ਅਮੋਲਕ ਸਮੇਂ ਬਖਸ਼ੇ ਨੇ ਭੁੱਲਾਂ ਤੋਂ ਖਿਮਾ ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।